कज समरो अंगद दुख गोरे अमर दास हृदय नित श्री गुरु रामदास गुण गुरुवर जन बेघनन के हर गोविंद शुभ मत श्री हर राय नमो कर नमो कर श्री हर कृष्ण मनाऊ तेग बहादुर परम श्री गुरु गोविंद सिंह तरो तरा पर पन पन वाहिगुरु पन बंदो बार बार एकंकार सतगुरु ते प्रसाद
वाहिगुरु जी की फतेह है
बेगन बिनाशन
सोए
वाहे गुरु जी की फतेह बेगन बिनाशन सोए
जो पे ओतो भगवान तिक खत्री नाम उस रावी कनारे भरत ग्राम उती हवेली उन्हें बनाए एक तुम मन कित बड़े हो जाए उती बरखा उन चई गुजारन नै जैन तथ कित भयो कारण
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत वड्डे पाग हन सतगुरु गरीब नवाज धन धन श्री गुरु ग्रंथ साहिब जी महाराज सचे पातशाह दे पावन पवित्र चरणा कमलां विच नौवें पातशाह धन गुरु तेग बहादुर साहिब जी महाराज जी दे पवित्र चरण छो प्राप्त इतिहासक स्थान गुरुद्वारा श्री दुख निवारण साहिब जी दे पवित्र पावन सचखंड दरबार विच हाजरियां भर के श्री गुर पंथ प्रकाश दी चल रही लड़ीवार कथा बहुत ही प्यार सत्कार ते श्रद्धा नाल सरवण कर रहे हैदरी झंडे थले ईदगाह विच हजारां दी गिणती विच सूबे लाहौर असलम खां ने हजारां मुसलमानां नूं इकट्ठिया कीता कि आपां सिंघां दा खुरा खोज मिटाउणा है। उधरों दिल्ली दे बादशाह ने एक हजार फौज दो जरनैलां दे समेत अतौला खां ते मुहब्बत खां दे कमांड हेठ लाहौर भेजी के लाहौर दे नवाब नूं पकड़ के मेरे कोल पेश करो टैक्स क्यों नहीं तारदा। सूबे लाहौर ने वो जड़ी एक हजार फौज आई वह भी अपने नाल रला ली के दीन मजहब दा जंग है। इधर सिंघा ने जंगलां दियां झल्लां विच कानू आण दी छुंब दे विच जा के आसरा तकिया और उत्थे जा के रह के समा पतीत करन लगे। ਪਰ ਘਰਾਂ ਵਿਚ ਬੈਠੇ ਜਿਹੜੇ ਸਿੰਘਾਂ ਦੇ ਪਰਿਵਾਰ ਸਨ, ਬਜ਼ੁਰਗ ਸਨ ਤੇ ਹੋਰ ਅਨੇਕਾਂ ਹਿੰਦੂ ਸਨ, ਉਨ੍ਹਾਂ ਨੂੰ ਇਨ੍ਹਾਂ ਨੇ ਦੁੱਖ ਦੇਣਾ ਸ਼ੁਰੂ ਕੀਤਾ। ਸਿੰਘਾਂ ਨੇ ਆਖਿਆ ਕਿ ਇਹ ਤਾਂ ਠੀਕ ਨਹੀਂ ਕਿ ਅਸੀਂ ਇੱਥੇ ਜੰਗਲਾਂ ਵਿਚ ਲੁਕੇ ਰਹੀਏ ਤੇ ਸਾਡੇ ਪਰਿਵਾਰਾਂ ਨੂੰ, ਸਾਡੇ ਬਜ਼ੁਰਗਾਂ ਨੂੰ ਘਰਾਂ ਦੇ ਵਿਚ ਤੰਗ ਕਰਦੇ ਹੋਣ। ਸਿੰਘਾਂ ਨੇ ਉਸ ਵੇਲੇ ਚਾਰ ਜਥੇ ਬਣਾਏ, 200 ਦੇ ਚਾਰ ਜਥੇ ਤਿਆਰ ਕੀਤੇ। ਉਨ੍ਹਾਂ ਜਥਿਆਂ ਦੇ ਵਿਚ ਕਈ ਇੱਕਾ ਦੁੱਕਾ ਸਿੰਘ ਬਾਹਰੋਂ ਵੀ ਆ ਕੇ ਰਲ ਜਾਂਦੇ ਸਨ, ਕਦੇ 200 ਤੋਂ ਵੱਧ ਵੀ ਜਾਂਦੇ ਸੀ, ਕਦੇ ਘੱਟ ਵੀ ਜਾਂਦੇ ਸਨ। ਇਨ੍ਹਾਂ ਨੇ ਹੁਣ ਤੁਰਕਾਂ ਦੀ ਨੱਕ ਦਮ ਕੀਤਾ, ਜਿੱਥੇ ਕਿਤੇ ਤੁਰਕ ਲੱਭਦੇ ਨੇ ਉਨ੍ਹਾਂ ਤੁਰਕਾਂ ਨੂੰ ਜਾ ਕੇ ਸੋਧਾ ਲਾਉਣਾ, ਜੇ ਕਿਤੇ ਸਿੰਘ ਲੱਭਦੇ ਨੇ ਤਾਂ ਤੁਰਕਾਂ ਨੇ ਸਿੰਘਾਂ ਨੂੰ ਪਕੜ ਕੇ ਮਾਰਨ ਦਾ ਯਤਨ ਕਰਨਾ। ਇਸੇ ਤਰ੍ਹਾਂ ਲੜਾਈ ਹੁੰਦੀ ਰਹੀ, ਕਾਫੀ ਸਮਾਂ ਜੰਗ ਹੁੰਦਾ ਰਿਹਾ। ਬਹੁਤ ਸਾਰੇ ਤੁਰਕਾਂ ਦਾ ਵੀ ਭਾਰੀ ਨੁਕਸਾਨ ਹੋਇਆ। ਸਿੰਘਾਂ ਨੇ ਜੰਗਲਾਂ ਵਿਚ ਝੱਲਾਂ ਵਿਚ ਜਾ ਕੇ ਲੁਕ ਜਾਣਾ। ਇਨ੍ਹਾਂ ਨੇ ਜਦੋਂ ਪਿੱਛਾ ਕਰਨਾ, ਜੰਗਲ ਦੇ ਵਿਚ ਜਾ ਕੇ ਵੜਨਾ, ਹੁਣ ਜੰਗਲਾਂ ਦੇ ਕੰਢੇ ਜਦੋਂ ਇਨ੍ਹਾਂ ਦੇ ਸਰੀਰਾਂ ਨੂੰ ਲੱਗਦੇ ਤੇ ਤੁਰਕਾਂ ਨੇ ਭੱਜ ਜਾਣਾ, ਨੱਠ ਜਾਣਾ। ਸਿੰਘਾਂ ਦਾ ਪਿੱਛਾ ਨਹੀਂ ਸਨ ਕਰ ਸਕਦੇ। ਇਕ ਵਾਰ ਇਕ ਜਥਾ, 200 ਸਿੰਘਾਂ ਦਾ ਜਥਾ, ਭਗਵੰਤਾ ਖੱਤਰੀ ਹੈ ਉਹਦੀ ਇਕ ਹਵੇਲੀ ਹੈ, ਰਾਵੀ ਦਰਿਆ ਦੇ ਕੰਢੇ ਤੇ ਭਰਤਪੁਰ ਪਿੰਡ ਹੈ। ਉਸ ਭਰਤਪੁਰ ਪਿੰਡ ਦੇ ਵਿਚ ਇਕ ਹਵੇਲੀ ਸੀ। ਕਿਤੇ ਉਹ ਸਿੰਘਾਂ ਨੇ, ਬਰਸਾਤਾਂ ਦੇ ਦਿਨ ਸਨ ਕਿ ਚਲੋ ਬਰਸਾਤ ਦਾ ਸਮਾਂ ਹੈ ਤੇ ਇਸ ਬਰਸਾਤ ਦੇ ਮੌਸਮ ਤੋਂ ਬਚਣ ਲਈ, ਬਰਸਾਤ ਤੋਂ ਬਚਣ ਲਈ ਸਿੰਘਾਂ ਨੇ ਉਹ ਹਵੇਲੀ ਦਾ ਆਸਰਾ ਤੱਕ ਲਿਆ। ਉਸ ਹਵੇਲੀ ਵਿਚ ਜਾ ਕੇ ਸਿੰਘਾਂ ਨੇ ਪ੍ਰਵੇਸ਼ ਕੀਤਾ ਤੇ ਉਧਰ ਤੁਰਕਾਂ ਨੂੰ ਖ਼ਬਰ ਹੋ ਗਈ ਕਿ ਸਿੰਘ ਹਵੇਲੀ ਚ ਉਤਰੇ ਹੋਏ ਨੇ ਤੇ ਉਨ੍ਹਾਂ ਤੁਰਕਾਂ ਨੇ ਜਿਵੇਂ ਸਿੰਘਾਂ ਤੇ ਹਮਲਾ ਕੀਤਾ ਹੈ, ਫਿਰ ਸਿੰਘਾਂ ਨੇ ਜਿਵੇਂ ਉਨ੍ਹਾਂ ਤੁਰਕਾਂ ਕੋਲੋਂ ਬਦਲਾ ਲਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਪੰਥ ਦੇ ਜੂਝਣ ਦੀ ਕਥਾ ਹੈ, ਇਹ ਪੰਥ ਦੀ ਕੁਰਬਾਨੀ ਦੀ ਕਥਾ ਹੈ, ਇਹ ਸਿੰਘਾਂ ਸੂਰਮਿਆਂ ਦਾ ਇਤਿਹਾਸ ਹੈ ਜਿਸ ਨੂੰ ਸੁਣ ਕੇ ਸਾਨੂੰ ਸਪਿਰਿਟ ਮਿਲਦੀ ਹੈ ਆਪਣੇ ਪੰਥ ਪ੍ਰਤੀ ਵਫ਼ਾਦਾਰ ਹੋਣ ਦੀ। ਸਾਡੇ ਅੰਦਰ ਜਜ਼ਬਾ ਪੈਦਾ ਹੁੰਦਾ ਹੈ ਜਦੋਂ ਆਪਣੇ ਐਸੇ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਇਤਿਹਾਸ ਸੁਣਦੇ ਹਾਂ। ਇਹ ਇਤਿਹਾਸ 18ਵੀਂ ਸਦੀ ਦਾ ਇਤਿਹਾਸ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ, ਜਿੱਥੇ ਆਪਣੇ ਸਰੀਰਾਂ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਦੇ ਚਰਨਾਂ ਵਿਚ ਭਰੀਆਂ ਨੇ, ਉਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦੇ ਹੋਏ ਆਖੀਏ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ।
ਕਿਉਂ ਪਈ ਉਤੋ ਭਗਵਾਨ ਤੇ ਖੱਤਰੀ ਨਾਮ, ਉਸ ਰਾਵੀ ਕਿਨਾਰੇ ਭਰਤ ਗਰਾਮ।
ਖਾਲਸਾ ਜੀ, ਇੱਕ ਭਗਵੰਤ ਖੱਤਰੀ ਸੀ, ਰਾਵੀ ਦਰਿਆ ਦੇ ਕੰਢੇ ਦੇ ਉੱਤੇ ਇਹਦਾ ਪਿੰਡ ਹੈ ਭਰਤਪੁਰ। ਉਸ ਭਰਤਪੁਰ ਪਿੰਡ ਦਾ ਇਹ ਰਹਿਣ ਵਾਲਾ ਹੈ।
ਉੱਚੀ ਹਵੇਲੀ ਉਹਨੇ ਮਨਾਈ,
ਭਗਵੰਤ ਖੱਤਰੀ ਨੇ ਆਪਣੀ ਇੱਕ ਹਵੇਲੀ ਤਿਆਰ ਕੀਤੀ ਹੋਈ ਸੀ। ਉਹਦੇ ਚ ਰਹਿਸ਼ ਨਹੀਂ ਸੀ, ਪੁਰਾਣੀ ਹਵੇਲੀ ਉਹਦੀ ਬਣੀ ਹੋਈ ਸੀ, ਬਣਾਈ ਹੋਈ ਸੀ। ਉਹ ਭਗਵੰਤੇ ਦੀ ਹਵੇਲੀ ਸਦਾਉਂਦੀ ਸੀ।
ਇੱਕ ਤੁਮਨ ਕਿਤ ਬੜੇ ਹੋ ਜਾਏ,
ਜਿਹੜੇ ਸਿੰਘਾਂ ਦੇ ਚਾਰ ਜਥੇ ਬਣੇ ਹੋਏ ਸੀ, ਉਹਨਾਂ ਚਾਰ ਜਥਿਆਂ ਵਿਚੋਂ ਕਿਤੇ ਇੱਕ ਜਥਾ, 200 ਸਿੰਘਾਂ ਦਾ ਜਥਾ ਉਸ ਹਵੇਲੀ ਵਿਚ ਜਾ ਵੜਿਆ, ਉਸ ਹਵੇਲੀ ਵਿਚ ਜਾ ਪਹੁੰਚੇ।
ਉੱਚੀ ਬਰਖਾ ਹੁਣ ਚਾਹੀ ਗੁਜ਼ਾਰਨ,
ਮੀਂਹ ਦੀ ਰੁੱਤ ਸੀ, ਆਹੀ ਦਿਨ ਸਨ ਜਿਵੇਂ ਅੱਜ ਕੱਲ ਆ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਤੇ ਬਰਸਾਤ ਪੈ ਵੀ ਰਹੀ ਸੀ ਤੇ ਸਿੰਘਾਂ ਨੇ ਸੋਚਿਆ ਕਿ ਚਲੋ ਇਸ ਹਵੇਲੀ ਵਿਚ ਛੱਤ ਹੈਗੀ ਹੈ ਤੇ ਇੱਥੇ ਅਸੀਂ ਬਰਸਾਤ ਤੋਂ ਵੀ ਬਚ ਜਾਵਾਂਗੇ, ਨਾਲੇ ਕੁਝ ਸਮਾਂ ਇੱਥੇ ਬਤੀਤ ਕਰ ਲਵਾਂਗੇ। ਇਹ ਵਿਚਾਰ ਕਰਕੇ ਸਿੰਘਾਂ ਨੇ ਵਰਖਾ ਦੀ ਰੁੱਤ ਨੂੰ ਗੁਜ਼ਾਰਨ ਵਾਸਤੇ, ਮੀਂਹ ਤੋਂ ਬਚਣ ਵਾਸਤੇ ਉਸ ਹਵੇਲੀ ਦਾ ਆਸਰਾ ਲਿਆ ਤੇ ਉਸ ਹਵੇਲੀ ਚ ਪ੍ਰਵੇਸ਼ ਕਰ ਗਏ।
ਮੈਂ ਜਾਣਥੋ ਕਿਮ ਭਯੋ ਕਾਰਨ,
ਇਹ ਨਹੀਂ ਸੀ ਜਾਣਦੇ ਕਿ ਅੱਗੇ ਕੀ ਕਾਰਨ ਬਣ ਜਾਣਾ, ਅੱਗੇ ਕੀ ਹੋਰ ਖੇਡ ਵਰਤ ਜਾਣੀ ਹੈ। ਸਿੰਘਾਂ ਨੇ ਤਾਂ ਸੋਚਿਆ ਸੀ ਕਿ ਚਲੋ ਇੱਥੇ ਬਰਸਾਤ ਦਾ ਮੌਸਮ ਕੁਝ ਕੱਟਾਂਗੇ ਤੇ ਇੱਥੋਂ ਚਲੇ ਜਾਵਾਂਗੇ, ਪਰ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਹੋਰ ਵਿਪਤਾ ਆ ਪੈਣੀ ਹੈ। ਇੱਥੇ ਹੋਰ ਹੋਣੀ ਆਵਰਤਣੀ ਹੈ
ਦੋਹੇਰਾ ਉਤੀ ਖਬਰ ਤਿੰਨ ਪੈ ਗਈ ਜੋ ਹੋਤੋ ਆਧਾਰ ਅਸਵਾਰ
ਜਦੋਂ ਸਿੰਘ ਇਸ ਭਗਵੰਤੇ ਖੱਤਰੀ ਦੀ ਹਵੇਲੀ ਵਿਚ ਟਿਕ ਗਏ ਉਧਰ ਇਕ ਹਜ਼ਾਰ ਸੂਰਮਾ ਜਿਹੜਾ ਦਿੱਲੀਓ ਆਇਆ ਸੀ ਅਤੌਲਾ ਖਾਂ ਤੇ ਮੁਹੱਬਤ ਖਾਂ ਦੀ ਕਮਾਂਡ ਵਿਚ ਜਿਹੜੇ ਲਾਹੌਰ ਦੇ ਨਵਾਬ ਕੋਲੋਂ ਟੈਕਸ ਲੈਣ ਵਾਸਤੇ ਆਏ ਸੀ ਉਹਨੂੰ ਪਕੜਨ ਵਾਸਤੇ ਆਏ ਸਨ ਉਹ ਜਿਹੜਾ ਇਕ ਹਜ਼ਾਰ ਸੂਰਮਾ ਸੀ ਉਨ੍ਹਾਂ ਨੂੰ ਕਿਤੇ ਖ਼ਬਰ ਹੋ ਗਈ ਕਿ ਸਿੰਘ ਜਿਹੜੇ ਨੇ ਉਹ ਹਵੇਲੀ ਚ ਉਤਰੇ ਹੋਏ ਨੇ ਭਰਤਪੁਰ ਪਿੰਡ ਦੇ ਵਿਚ
ਤੁਰਤ ਉਹਨੇ ਆ ਘੇਰਿਓ ਵੋ ਆਏ ਮਗਰ ਹਜ਼ਾਰ
ਉਨ੍ਹਾਂ ਨੇ ਤੁਰਤ ਫੁਰਤ ਆ ਕੇ ਉਸ ਹਵੇਲੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਕਿ ਜਿਹੜੇ ਸਿੰਘ ਇਸ ਹਵੇਲੀ ਵਿਚ ਨੇ ਇਨ੍ਹਾਂ ਨੂੰ ਘੇਰ ਕੇ ਮਾਰ ਦੇਣਾ ਇਨ੍ਹਾਂ ਨੂੰ ਖਤਮ ਕਰ ਦੇਣਾ ਹਵੇਲੀ ਵਿਚ ਤਾਂ ਆ ਹੀ ਹੋਏ ਨੇ ਘੇਰੇ ਵਿਚ ਘੇਰ ਕੇ ਇਨ੍ਹਾਂ ਨੂੰ ਖਤਮ ਕਰ ਦਿਆਂਗੇ ਇਹ ਸੋਚ ਲੈ ਕੇ ਉਹ ਜਿਹੜਾ ਇਕ ਹਜ਼ਾਰ ਤੁਰਕਾਂ ਦਾ ਸੂਰਮਾ ਦਿੱਲੀ ਤੋਂ ਆਇਆ ਹੋਇਆ ਸੀ ਚੱਲ ਕੇ ਅਤੌਲਾ ਖਾਂ ਤੇ ਮੁਹੱਬਤ ਖਾਂ ਦੀ ਅਗਵਾਈ ਦੇ ਵਿਚ ਇਨ੍ਹਾਂ ਨੇ ਆ ਕੇ ਹਵੇਲੀ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਪਿੱਛੇ ਸੈਂਕੜੇ ਸੂਰਮੇ ਇਨ੍ਹਾਂ ਦੇ ਆਣ ਪਹੁੰਚੇ ਹਨ
ਆਏ ਸਿੰਘ ਉਨ ਮਦ ਲੈ ਘੇਰ
ਇਨ੍ਹਾਂ ਨੇ ਆਣ ਕੇ ਹਵੇਲੀ ਦੇ ਵਿਚ ਸਿੰਘਾਂ ਨੂੰ ਘੇਰ ਲਿਆ ਹਵੇਲੀ ਦੇ ਵਿਚ ਸਿੰਘਾਂ ਨੂੰ ਘੇਰਾ ਪਾ ਲਿਆ
ਲੱਭੇ ਬਾਹਰ ਤਿੰਨ ਕੱਟ ਦੀਏ ਗੇਰ
ਜਿਹੜਾ ਜਿਹੜਾ ਵੀ ਬਾਹਰ ਸਿੰਘ ਕਿਤੇ ਲੱਭ ਗਿਆ ਉਹ ਸਿੰਘ ਪਕੜ ਕੇ ਇਨ੍ਹਾਂ ਨੇ ਸ਼ਹੀਦ ਕਰ ਦਿੱਤਾ ਕਈ ਸਿੰਘ ਤਾਂ ਬੇਫਿਕਰ ਸਨ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਤੁਰਕਾਂ ਦੀ ਫੌਜ ਇੱਥੇ ਆ ਜਾਏਗੀ ਨੇੜੇ ਉਤਰੀ ਹੋਈ ਹੈ ਬਰਸਾਤ ਦਾ ਮੌਸਮ ਸੀ ਬਰਸਾਤ ਪੈ ਵੀ ਰਹੀ ਸੀ ਥੋੜੇ ਸਮੇਂ ਲਈ ਬਰਸਾਤ ਰੁਕੀ ਹੋਈ ਸੀ ਜਦੋਂ ਇਨ੍ਹਾਂ ਤੁਰਕਾਂ ਨੇ ਹਮਲਾ ਬੋਲਿਆ ਤੇ ਸਿੰਘਾਂ ਨੂੰ ਖ਼ਬਰ ਨਹੀਂ ਸੀ ਤੇ ਕੋਈ ਸਿੰਘ ਹਵੇਲੀ ਚੋਂ ਬਾਹਰ ਕਿਤੇ ਗਿਆ ਹੋਇਆ ਸੀ ਕੋਈ ਸਰੀਰ ਦੀ ਕਿਰਿਆ ਕਰਨ ਵਾਸਤੇ ਸੱਜੇ ਕੱਬੇ ਫਿਰਦੇ ਸਨ ਜਦੋਂ ਤੁਰਕ ਆਏ ਤੇ ਉਨ੍ਹਾਂ ਨੇ ਜਿਹੜੇ ਸਿੰਘ ਬਾਹਰ ਫਿਰਦੇ ਸਨ ਉਨ੍ਹਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ
ਚਾਰ ਤਰਫਲੇ ਮੋਰਚੇ ਬੰਦ
ਹਵੇਲੀ ਦੇ ਚਾਰੇ ਪਾਸਿਆਂ ਤੋਂ ਇਨ੍ਹਾਂ ਨੇ ਮੋਰਚੇ ਬੰਨ ਲਏ ਮੋਰਚੇ ਲਾ ਲਏ
ਕਰ ਕਰ ਮੱਢ ਲੈ ਉਹ ਬੱਡ ਕੰਧ
ਇਨ੍ਹਾਂ ਨੇ ਅਨੇਕਾਂ ਪ੍ਰਕਾਰ ਦੇ ਪਤਲ ਬਣਾ ਕੇ ਥੜੇ ਬਣਾ ਕੇ ਉੱਚੇ ਬੰਨ ਬਣਾ ਕੇ ਲੜਨ ਵਾਸਤੇ ਤਿਆਰੀ ਕਰ ਲਈ ਔਰ ਸਿੰਘਾਂ ਨੂੰ ਕੱਟ ਕੱਟ ਕੇ ਸੁੱਟਣ ਵਾਸਤੇ ਤਿਆਰੀਆਂ ਕਰ ਲਈਆਂ
ਤੋਪ ਜੰਬੂਰੇ ਉੱਪਰ ਚੜਾਏ
ਵੱਡੇ ਵੱਡੇ ਥੰਮ ਬਣਾ ਕੇ ਉੱਚੇ ਉੱਚੇ ਜਿਹੜੇ ਥੜੇ ਜੇ ਬਣਾ ਕੇ ਉਨ੍ਹਾਂ ਥੜਿਆਂ ਦੇ ਉੱਤੇ ਇਨ੍ਹਾਂ ਨੇ ਤੋਪਾਂ ਰੱਖ ਲਈਆਂ ਕਿ ਹਵੇਲੀ ਵਿਚ ਗੋਲੇ ਦਾਗਾਂਗੇ ਅਨੇਕਾਂ ਜੰਬੂਰ ਜਿਹੜੇ ਸਨ ਉਹ ਉੱਪਰ ਫਿੱਟ ਕਰ ਲਏ ਜੰਮੂਰ ਤੇ ਜੰਮੂਰਾ ਰਾਹੀਂ ਗੋਲੇ ਦਾਗਣ ਵਾਸਤੇ
ਇਮ ਕਰ ਕਰ ਬੋ ਸਿੰਘ ਅਕਾਏ
ਤਾਂ ਇਨ੍ਹਾਂ ਨੇ ਬੜਾ ਭਾਰੀ ਹਮਲਾ ਕਰਕੇ ਸਿੰਘਾਂ ਨੂੰ ਅੰਦਰ ਅਕਾ ਦਿੱਤਾ ਅਕਾਏ ਦਾ ਮਤਲਬ ਹੈ ਵੀ ਦੁਖੀ ਕੀਤਾ ਪਰੇਸ਼ਾਨ ਕੀਤਾ ਹੁਣ ਸਿੰਘ ਹਵੇਲੀ ਚ ਪਰੇਸ਼ਾਨ ਹੋ ਗਏ ਸਿੰਘਾਂ ਨੂੰ ਤਾਂ ਖ਼ਬਰ ਵੀ ਨਹੀਂ ਸੀ ਕਿ ਤੁਰਕਾਂ ਨੇ ਚਾਰੇ ਪਾਸਿਓਂ ਘੇਰਾ ਪਾ ਲੈਣਾ ਤੋ ਸਿੰਘ ਜਿਹੜੇ ਅੰਦਰ ਹਵੇਲੀ ਦੇ ਬੜੇ ਤੰਗ ਹੋਏ ਬਹੁਤ ਜ਼ਿਆਦਾ ਪਰੇਸ਼ਾਨ ਹੋਏ
ਸਿੰਘਾਂ ਨੂੰ ਉੱਤੋਂ ਖਰਚ ਨਾ ਪਾਇਓ
ਸਿੰਘਾਂ ਦੇ ਕੋਲ ਅੰਦਰ ਛਕਣ ਛਕਾਣ ਵਾਸਤੇ ਰਸਤ ਬਸਤ ਵੀ ਕੋਈ ਨਹੀਂ ਸੀ ਉਹ ਤਾਂ ਇਕ ਅੱਧੀ ਰਾਤ ਕੱਟਣ ਆਏ ਸੀ ਕਿ ਚਲੋ ਇਕ ਅੱਧਾ ਦਿਨ ਕੱਟਾਂਗੇ ਤੇ ਇਥੋਂ ਤੁਰ ਜਾਵਾਂਗੇ ਸਿੰਘਾਂ ਦੇ ਕੋਲ ਕੋਈ ਅੰਨ ਪਾਣੀ ਨਹੀਂ ਸੀ ਰਸਤ ਬਸਤ ਵੀ ਕੋਈ ਨਹੀਂ ਸੀ ਕਿ ਹਵੇਲੀ ਚ ਬਹੁਤਾ ਲੰਮਾ ਸਮਾਂ ਮੋਰਚਾ ਲਾ ਕੇ ਤੁਰਕਾਂ ਦਾ ਮੁਕਾਬਲਾ ਕਰ ਸਕਦੇ
ਉਤੋਂ ਪਾਸ ਜੋ ਗਇਓ ਮੁਕਾਇਓ
ਜਿਹੜਾ ਥੋੜਾ ਬਹੁਤ ਕਿਸੇ ਸਿੰਘ ਦੇ ਕੋਲ ਰਸਤ ਬਸਤ ਸੀਗੀ ਉਹਨਾਂ ਨੇ ਛਕ ਛਕਾ ਲਈ ਉਹ ਜਿਹੜਾ ਲੰਗਰ ਪ੍ਰਸ਼ਾਦਾ ਸੀ ਸਮਾਪਤ ਹੋ ਗਿਆ ਮਸਤਾਨਾ ਹੋ ਗਿਆ ਹੁਣ ਫਾਕਾ ਕੱਟਣਾ ਪਿਆ ਸਿੰਘਾਂ ਨੂੰ
ਕੋਈਓ ਭਈ ਲਚਾਰ
ਸਿੰਘਾਂ ਵਾਸਤੇ ਬੜੀ ਲਾਚਾਰੀ ਆ ਬਣੀ ਬੜਾ ਔਖਾ ਸਮਾਂ ਬਿਪਤਾ ਦਾ ਸਮਾਂ ਸਿੰਘਾਂ ਵਾਸਤੇ ਆਣ ਬਣਿਆ
ਬਿਨਾਂ ਖਰਚ ਪਏ ਮਰਨੇ ਵਾਰ
ਹੁਣ ਜਦੋਂ ਲੰਗਰ ਪ੍ਰਸ਼ਾਦਾ ਵੀ ਨਹੀਂ ਪੇਟ ਦੇ ਵਿਚ ਦਾਣੇ ਹੀ ਨਾ ਹੋਣ ਖਾਣ ਵਾਸਤੇ ਕੁਝ ਭੋਜਨ ਹੀ ਪ੍ਰਾਪਤ ਨਾ ਹੋਵੇ ਉਧਰੋਂ ਤੁਰਕਾਂ ਨਾਲ ਲੜਨਾ ਪਵੇ ਦੋਵੇਂ ਕੰਮ ਕਰਨੇ ਪੈਣ ਤੇ ਬੜੀ ਵੱਡੀ ਲਾਚਾਰਗੀ ਦਾ ਸਾਹਮਣਾ ਸਿੰਘਾਂ ਨੂੰ ਕਰਨਾ ਪਿਆ
ਮਦਦ ਕਰਨ ਜੰਗ ਪੰਥ ਨਾਏ
ਮਦਦ ਕਰਨ ਵਾਸਤੇ ਜਿਹੜੇ ਦੂਸਰੇ ਸਿੰਘ ਸੀ ਉਹ ਵੀ ਨਹੀਂ ਸੀ ਆ ਸਕਦੇ ਉੱਥੇ ਬਾਕੀ ਦੀਆਂ ਜਿਹੜੀਆਂ ਫੌਜਾਂ ਸਨ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੰਘ ਹਵੇਲੀ ਚ ਘਿਰ ਗਏ ਨੇ جہے دوجے جتھے سن تین جتھے ہور سی سنگا دے وہ بھی مدد کرن واسطے نہیں سن آ سکتے
وہ اپنی چھپ جان بچائے
کیونکہ وہ جڑے تین جتھے نے وہ بھی جنگل ویلیاں دے وچ چھپ چھپ کے لک کے اپنا ٹائم پاس کر رہے نے جان بچا رہے نے
دوہرا سنگھ تھکے ترکن لکھے چڑے چترفوں دوڑ
ادھر ترکاں نے ویکھیا کہ سنگھ تھکے ہوئے نے جڑے اس حویلی چ ڈکے ہوئے نے اے تھکے ہوئے نے ہن بہتا لمبا سما ساڈے نال لڑ نہیں سکدے انہاں دے کول بھوک بھی ہے کھان واسطے انہاں کول رستاں بستاں کوئی نہیں اے بھکھے بھی نے ਇਦਾਂ ਦੀ ਸੋਚ ਸੋਚ ਕੇ ਨਾ ਤੁਰਕਾਂ ਨੇ ਚਾਰੇ ਪਾਸਿਓ ਸਿੰਘਾਂ ਨੂੰ ਘੇਰਾ ਪਾ ਲਿਆ
ਖਾਈ ਕੰਧ ਫਲ ਥੀ ਨਹੀਂ ਭਈ ਸਿੰਘ ਨੇ ਬਦ ਸੌੜ
ਉਹਨੇ ਜਿਹੜੀ ਹਵੇਲੀ ਸੀ ਕੋਈ ਬਹੁਤਾ ਵੱਡਾ ਕਿਲਾ ਥੋੜੀ ਸੀ ਇੱਕ ਸਧਾਰਨ ਜੀ ਹਵੇਲੀ ਸੀ ਆਲੇ ਦੁਆਲੇ ਕੋਈ ਬਹੁਤੀ ਖਾਈ ਨਹੀਂ ਸੀ ਨਹੀਂ ਤਾਂ ਆਮ ਕਰਕੇ ਕਿਲਿਆਂ ਦੇ ਆਲੇ ਦੁਆਲੇ ਖਾਈ ਹੁੰਦੀ ਹੈ ਖਾਈ ਚ ਪਾਣੀ ਭਰਿਆ ਹੁੰਦਾ ਹੈ ਇਹਦੇ ਆਲੇ ਦੁਆਲੇ ਕੋਈ ਖਾਈ ਵੀ ਨਹੀਂ ਸੀ ਨਾ ਹੀ ਇਹਦੀਆਂ ਮਜ਼ਬੂਤ ਕੰਧਾਂ ਸਨ ਕੰਧਾਂ ਵੀ ਜਿਹੜੀਆਂ ਸਨ ਉਹ ਕੱਚੀਆਂ ਪਿੱਲੀਆਂ ਕੰਧਾਂ ਸਨ ਕੋਈ ਬਹੁਤੀਆਂ ਮਜ਼ਬੂਤ ਕੰਧਾਂ ਨਹੀਂ ਸੀ ਇਸ ਕਰਕੇ ਸਿੰਘਾਂ ਵਾਸਤੇ ਬੜੀ ਸੌੜ ਹੋ ਗਈ ਭਾਵ ਤੰਗੀ ਆ ਗਈ ਔਖ ਆ ਗਈ ਸਿੰਘਾਂ ਨੂੰ
ਆਏ ਤੁਰਕ ਨੇ ਹੱਥ ਕੰਧੀ ਪਾਏ
ਤੁਰਕ ਜਿਹੜੇ ਸਨ ਹੁਣ ਖਾਈ ਨਾ ਹੋਣ ਕਰਕੇ ਆਲੇ ਦੁਆਲੇ ਤੁਰਕਾਂ ਨੇ ਕੰਧਾਂ ਨੂੰ ਹੱਥ ਪਾਇਆ ਤੇ ਅੰਦਰ ਵੜਨ ਦਾ ਯਤਨ ਕੀਤਾ
ਸਿੰਘਨ ਅੱਗਿਓ ਕੱਟ ਗਿਰਾਏ
ਜਦੋਂ ਇਹਨਾਂ ਤੁਰਕਾਂ ਨੇ ਕੰਧਾਂ ਨੂੰ ਹੱਥ ਪਾਇਆ ਅੰਦਰ ਵੜਨ ਵਾਸਤੇ ਤੇ ਅੱਗੋ ਸਿੰਘ ਵੀ ਤਿਆਰ ਬਰ ਤਿਆਰ ਸ਼ਸਤਰ ਧਾਰੀ ਨੇ ਜਦੋਂ ਇਹਨਾਂ ਹੱਥ ਪਾਏ ਸਿੰਘਾਂ ਨੇ ਹੱਥ ਵੱਢ ਕੇ ਸੁੱਟ ਦਿੱਤੇ ਇਹਨਾਂ ਤੁਰਕਾਂ ਦੇ ਜਿਹੜਾ ਹੱਥ ਪਾ ਕੇ ਕੰਧ ਤੇ ਯਤਨ ਕਰਦਾ ਚੜਨ ਦਾ ਉਹਦੀਆਂ ਬਾਹਾਂ ਹੀ ਵੱਢ ਕੇ ਸਿੰਘ ਸੁੱਟ ਦਿੰਦੇ ਹਨ
ਔਰ ਤੁਰਕ ਦੋ ਪਿੱਛਿਓ ਆਵੇ
ਹੁਣ ਜਿਨ੍ਹਾਂ ਦੇ ਅਗਲਿਆਂ ਦੇ ਹੱਥ ਵੱਢੇ ਜਾਂਦੇ ਨੇ ਪਿੱਛੋਂ ਹੋਰ ਆ ਜਾਂਦੇ ਨੇ ਉੱਤੇ ਚੜਨ ਦਾ ਯਤਨ ਕਰਦੇ ਹਨ
ਯੁੱਧ ਮਚਾਵੇ
ਇਹ ਤਾਂ ਆ ਕੇ ਯੁੱਧ ਮਚਾਉਂਦੇ ਨੇ ਜੰਗ ਮਚਾਉਂਦੇ ਨੇ ਲੜਾਈ ਕਰਦੇ ਹਨ
ਹੁਣ ਦੀਨੋ ਤੋਪਨ ਲਗਵਾਏ
ਇਹਨਾਂ ਨੇ ਵੇਖਿਆ ਕਿ ਕੰਧਾਂ ਨੂੰ ਹੱਥ ਪਾ ਕੇ ਅਸੀਂ ਨਹੀਂ ਚੜ ਸਕਦੇ ਇਹਨਾਂ ਨੇ ਤੋਪਾਂ ਬੀੜ ਦਿੱਤੀਆਂ ਚਾਰੇ ਪਾਸੇ ਤੋਪਾਂ ਬੀੜ ਕੇ ਚੰਗੀ ਤਰ੍ਹਾਂ ਉੱਚੇ ਉੱਚੇ ਥੰਮ ਬਣਾ ਲਏ ਥੜੇ ਬਣਾ ਲਏ ਉੱਚੇ ਉਹਨਾਂ ਥੜਿਆਂ ਦੇ ਉੱਤੇ ਤੋਪਾਂ ਬੀੜ ਕੇ ਰੱਖ ਦਿੱਤੀਆਂ
ਮਾਰ ਮਾਰ ਕੇ ਕਹਿ ਹਾਏ ਹਾਏ
ਉਹਨਾਂ ਤੋਪਾਂ ਵਿੱਚ ਗੋਲੇ ਪਾ ਕੇ ਇਹਨਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਿਹੜੀਆਂ ਗੜੀ ਦੀਆਂ ਕੰਧਾਂ ਸਨ ਹਵੇਲੀ ਦੀਆਂ ਕੰਧਾਂ ਸਨ ਉਹ ਤੋਪਾਂ ਦੇ ਗੋਲਿਆਂ ਨਾਲ ਤੋੜਨੀਆਂ ਸ਼ੁਰੂ ਕੀਤੀਆਂ ਨੇ ਨਾਲੇ ਹਾਹਾਕਾਰ ਮਚਾਉਂਦਿਆਂ ਮਚਾਉਂਦਿਆਂ ਮਾਰ ਲੋ ਦੇ ਨਾਰੇ ਬੁਲੰਦ ਕਰਦੇ ਨੇ
ਤੁਰਕ ਕਹੇ ਤੁਮ ਆਏ ਅਬ ਦਾਏ
ਤੁਰਕ ਬੋਲੇ ਸਿੰਘਾਂ ਨੂੰ ਆਵਾਜ਼ ਮਾਰ ਮਾਰ ਕੇ ਕਹਿੰਦੇ ਸਿੰਘ ਹੁਣ ਆਇਓ ਤੁਸੀਂ ਸਾਡੇ ਦਾ ਥੱਲੇ ਹੁਣ ਤੁਹਾਨੂੰ ਇਸ ਹਵੇਲੀ ਚ ਘੇਰ ਕੇ ਮਾਰਾਂਗੇ ਤੁਹਾਨੂੰ ਹੁਣ ਬਾਹਰ ਨਹੀਂ ਦੌੜਨ ਦਿਆਂਗੇ
ਕੋ ਮਿਲੇ ਨਾ ਜਾਣਾ ਪਾਏ
ਹੁਣ ਨਹੀਂ ਤੁਹਾਡੇ ਚੋਂ ਕੋਈ ਨਿਕਲ ਕੇ ਜਾ ਸਕਦਾ ਬਥੇਰਾ ਨੱਠ ਲਿਆ ਤੁਸੀਂ ਭੱਜ ਲਿਆ ਹੁਣ ਕਿਵੇਂ ਨੱਠੋਗੇ ਆ ਚਾਰਾਂ ਪਾਸਿਆਂ ਤੋਂ ਅਸੀਂ ਘੇਰਾ ਪਾ ਲਿਆ ਹੁਣ ਨਹੀਂ ਅਸੀਂ ਤੁਹਾਨੂੰ ਨੱਠਣ ਦੇਣਾ ਹੁਣ ਤੁਹਾਡੇ ਚੋਂ ਕੋਈ ਜਿਉਂਦਾ ਭੱਜ ਕੇ ਨਹੀਂ ਜਾ ਸਕੇਗਾ
ਸਿੰਘ ਕਹੇ ਹਮ ਕਬ ਮਰੇ ਨਿਰਾਲੇ ਲੈ ਲੈ ਮਰਾਂਗੇ ਤੁਮਕੋ ਨਾਲੇ
ਜਦੋਂ ਇਹ ਕਹਿੰਦੇ ਸਿੰਘੋ ਤੁਹਾਨੂੰ ਹੁਣ ਅਸੀਂ ਘੇਰ ਲਿਆ ਹੁਣ ਨਹੀਂ ਅਸੀਂ ਜਾਣ ਦਿੰਦੇ ਤੁਹਾਨੂੰ ਮਾਰ ਮੁਕਾਵਾਂਗੇ ਤੇ ਅੱਗੋ ਸਿੰਘ ਵੀ ਜਵਾਬ ਦਿੰਦੇ ਉਹ ਮਲੇਛੋ ਉਹ ਤੁਰਕੋ ਸੁਣ ਲਓ ਅਸੀਂ ਜੇ ਮਰਾਂਗੇ ਤੇ ਕੱਲੇ ਥੋੜੀ ਮਰਾਂਗੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਘੱਟੋ ਘੱਟ ਕੱਲਾ ਕੱਲਾ ਜਾਣਾ ਅਸੀਂ ਪੰਜ ਪੰਜ ਚਾਰ ਚਾਰ ਤੁਰਕਾਂ ਨੂੰ ਤਾਂ ਲੈ ਕੇ ਮਰਾਂਗੇ ਕੱਲੇ ਨਹੀਂ ਮਰਨ ਲੱਗੇ ਕਿਤੇ ਸੋਚੋ ਵੀ ਸਾਨੂੰ ਕੱਲਿਆਂ ਨੂੰ ਤੁਸੀਂ ਮਾਰ ਦਿਓਗੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਾਲ ਲੈ ਕੇ ਮਰਾਂਗੇ ਅਸੀਂ ਕੱਲੇ ਮਰਨ ਵਾਲੇ ਨਹੀਂ
ਤੋ ਸਤਿਗੁਰ ਯੋ ਕਿਰਪਾ ਕਰੇ ਆਂਦੀਓ ਬਦ ਬਰਖਾ ਕਰੇ
ਖਾਲਸਾ ਜੀ ਤੁਰਕਾਂ ਨੇ ਹੁਣ ਬਾਹਰੋਂ ਤੋਪਾਂ ਬੀੜ ਲਈਆਂ ਤੋੜੇ ਤੁਖਾ ਲਏ ਬੰਦੂਕਾਂ ਦੀਆਂ ਸੇਧਾਂ ਕਰ ਲਈਆਂ ਜੰਮੂਰ ਲਾ ਲਏ ਤੇ ਗੋਲੇ ਦਾਗਣ ਵਾਸਤੇ ਤਿਆਰੀ ਕਰ ਲਈ ਇਹਨਾਂ ਗੋਲਿਆਂ ਨੂੰ ਜੇ ਕਿਤੇ ਗੋਲੇ ਚੱਲ ਜਾਂਦੇ ਤੇ ਸਿੰਘਾਂ ਦਾ ਬੜਾ ਭਾਰੀ ਨੁਕਸਾਨ ਹੋਣਾ ਸੀ ਪਰ ਪਰਮੇਸ਼ਰ ਨੇ ਸਿੰਘਾਂ ਦੇ ਉੱਤੇ ਕਿਰਪਾ ਕੀਤੀ ਸਿੰਘਾਂ ਵੱਲ ਆਪ ਅਕਾਲ ਪੁਰਖ ਦੀ ਆਣ ਖਲੋਤੇ ਕਿਉਂਕਿ ਸਿੰਘ ਤਾਂ ਅਕਾਲ ਪੁਰਖ ਦਾ ਆਸਰਾ ਲੈ ਕੇ ਲੜਦੇ ਨੇ अकाल पुरख ने बड़ी भारी मदद की सिंघां दी। एक दम हनेरी चल पई, एक दम आंधी वह टुरी, हनेरी चल पई, झखड़ चल पिया, मीह पैण लग पिया।
तोप बंदूकन बुझ गए तोड़े।
हुण जदों एक दम हनेरी चल पई, एक दम मीह पैण लग पिया तेजी दे नाल, ते जड़ियां इन्हां दियां तोपां सन ओह ठंडियां हो गईयां, जेड़े इन्हां दे तोड़े तुखाए होए सन, जेड़े इन्हां ने गोले बरूद तुखाए होए सन, ओह बदल पैण करके, मीह पैण करके सारे बुझ गए।
तीर तलवार फर ढाल सिंह दौड़े।
इन्हां ने वेख्या खालसा जी हुण दाया इन्हां तुड़कां नूं चीर के निकलण दा, क्योंकि तोपां इन्हां दियां ठंडियां हो गईयां, तोड़े इन्हां दे शांत हो गए ने, मीह पैण लग पिया नेरे चखड़ विच, इन्हां नूं उदां ही अपना आप नहीं सोझ रहा, परमेशर ने साडी मदद कीती है, ते आपां हुण इत्थों निकल चलीए। सिंघां ने तलवारां संभालियां, नेजे ढालां संभालियां और तीर तलवारां संभाल के सिंघां ने एकदम हवेली विचों बाहर निकल के दौड़न दा यतन कीता।
सिर पर मरन तार सिंह दौड़े।
आख्या भी दो ही रस्ते ने, जे रस्ते विच मारे गए मरदिया ते तामी कोई चंगी गल है, शहीदी प्राप्त कर जांगे, जे चीर के निकल गए ते तामी चंगी गल है, भी अपने दो हाथा च लड्डू ने। जे ता मारे गए, जे इत्थों घेरे विचों निकलदिया निकलदिया शहीदी प्राप्त कर लांगे, बड़ा वड्डा रुतबा शहीदी दा, ते जे निकल गए तामी वाह भला। ए सोच के मरन मराण दी ठाण के सिंह उत्थों दौड़ के छूट वट के एकदम तुरकां दे घेरे नूं चीर के निकले हन।
मार तेगन तुरक किए चौड़े।
जिहड़ा तुरक रस्ते विच आया, हुण सिंघां दी तेग दा मुकाबला नहीं सी कर सकदा कोई तुरक। जदों सिंघां दी तेग चलदी सी ना, ते तेग दा मुकाबला करन दी जुरत नहीं सी हुंदी किसे पठान ते गिलजे दे अंदर। कंब जांदे सन, एकदम सहि जांदे सी, जिवें बाज नूं वेख के बटेरा सहि जांदा ना, एकदम सहि के थले जा बहि जांदा, जिवें बिल्ली नूं वेख के चूहा ने अखां बंद कर लैंदा। एदा तुरक डर जांदे सी जदों सिंह अपनी तलवार दा जोर विखाउंदे सन। जिहड़ा जिहड़ा तुरक खालसे दी तेग दे सामने आया, सिंघां ने मार मार तेगां उहनां तुरकां नूं चौड़े कर दिता, चौड़े तों भाव मिट्टी च मिला दिता, कट कट के दो दो टुकड़िआं विच तुरकां दे शरीर वंड दिते।
दोहेरा दे पिठ आगे तुरक पए वड़े डेरे मुड़ जाए।
तुरक पिठ बखा के नठ टुरे, जदों वेख्या कि हुण नहीं असी लड़ सकदे, तुरक अगे अगे ते सिंघ पिछे पिछे, ए तुरक ज्यों दौड़े दौड़ दौड़ के भज भज के जिथे इन्हां दे डेरा कीता होया सी, अपना पड़ा कीता होया सी, उथे तुरक जाके अपने डेरिया विच वड़ के लुक गए।
सिंघन पायो वेलियो बड़े बेट पेट थाए।
सिंघां नूं वेला मिल गया, सिंघां नूं दा मिल गया भी तुरक जदों भज गए, ते सिंघां ने आख्या भी हुण इह समां सिंघ भज के जंगलां विच जा वड़े। जदों सिंघ जंगलां च वड़ जांदे सी, फिर इह तुरक सिंघां दा कुछ नहीं सी बिगाड़ सकदे। सिंघां ने लेट पेट तों भाव है कि वेला तक के मौका तक के सिंघ जिहड़े सन विचकार जंगल दे विच जा वड़े हन।
तुरक कहै हम बड़ फतेह पाए।
हालांकि इत्थे तुरकां दी हार हुई है, तुरक हार गए ने, हालांकि इत्थे सिंह विचों चीर के निकल जो गए ने, पर तुरक फिर भी अपना फोका जा माण वधाण वास्ते ना, भी दूजे तुरकां नूं दसण वास्ते कहिंदे असीं जित प्राप्त कर लई आ, वेख्या सिंघां नूं असीं मार मुकाया। हालांकि कुछ क सिंह शहीद होए, उन्हें नालों दुगने तिगने तुरक इन्हां दे मारे गए सन, फिर भी कहिंदे फिरदे ने, कहिंदे वेख्या साडी जित हो गई है, असी फतेह प्राप्त कर ली है।
सिंह कहे हम जिंद बचाए।
सिंह कहिंदे साडी जान बच गई, वाहिगुरु ने परमेश्वर ने साडे ते कृपा कीती है, नहीं तां जिहो जिहा घेरा तुरकां ने पाया सी घेरे चो निकलना औखा सी, पर परमेश्वर ने दया कीती साडी जिंद बच गई है।
तुरक तुरे मुल लोहरा वल।
हुण इह जिहड़े तुरक सन झूठी जित दा जशन मनाउंदिआं, हालांकि जित नहीं होई कोई, फिर भी जशन जिहा मनाउंदिआं भी असीं जित गए आं, झूठी वाह वाह करदिआं अपनी इक दूजे दी, इह पिछां नूं लाहौर नूं वापस मुड़ चले ने।
सिंघ चै करे गुजर तों चल।
सिंघ चाहुंदे ने चलो किते जा के अपना गुजारा कर लवांगे, ਥੋੜਾ ਡੰਗ ਟਪਾ ਲਵਾਂਗੇ ਸਮਾਂ ਪਾਸ ਕਰ ਲਵਾਂਗੇ
ਤੁਰਕਨ ਕੋ ਥੋ ਗਰਭ ਆਇਆ
ਇਧਰ ਤੁਰਕਾਂ ਦੇ ਮਨ ਚ ਹੰਕਾਰ ਆ ਗਿਆ ਇਹਨਾਂ ਮਲੇਛਾਂ ਦੇ ਮਨਾਂ ਵਿਚ ਬੜੀ ਭਾਰੀ ਹਉਮੈ ਆ ਗਈ
ਖਾਲਸੋ ਪੰਥ ਭਜਾਇਆ
ਕਹਿੰਦੇ ਜੀ ਵੇਖਿਆ ਅਸੀਂ ਖਾਲਸੇ ਨੂੰ ਭਜਾ ਦਿੱਤਾ ਪੰਥ ਨੂੰ ਭਾਜੜ ਪਾ ਦਿੱਤੀ ਹੈ ਹਾਲਾਂਕਿ ਇਹਨਾਂ ਨੂੰ ਚੀਰ ਕੇ ਸਿੰਘ ਨਿਕਲ ਕੇ ਗਏ ਨੇ ਭਾਜੜ ਤਾਂ ਇਹਨਾਂ ਨੂੰ ਪਈ ਸੀ ਨੱਠ ਕੇ ਡੇਰਿਆਂ ਵਿਚ ਜਾ ਕੇ ਜਾਨਾਂ ਬਚਾਈਆਂ ਆਪਣੀਆਂ ਪਰ ਝੂਠੀਆਂ ਸਿਫਤਾਂ ਕਰਦੇ ਇਕ ਦੂਜੇ ਦਾ ਮਨ ਰੱਖਣ ਵਾਸਤੇ ਕਹਿੰਦੇ ਵੇਖਿਆ ਹੰਕਾਰ ਦੇ ਨਾਲ ਬੋਲਦੇ ਤੁਰਕ ਝੂਠਾ ਹੰਕਾਰ ਕਰਕੇ ਕਹਿੰਦੇ ਅਸੀਂ ਪੰਥ ਨੂੰ ਭਾਜੜਾਂ ਪਾ ਦਿੱਤੀਆਂ ਸਿੰਘਾਂ ਨੂੰ ਭਜਾ ਦਿੱਤਾ ਪੰਥ ਭਜਾ ਦਿੱਤਾ
ਕਿਸੇ ਪੰਥ ਨੇ ਵੱਡ ਤੁਰਕ ਗਾਰੇ
ਕਹਿੰਦੇ ਉਹ ਪੰਥ ਅਸੀਂ ਭਜਾ ਦਿੱਤਾ ਜਿਹੜੇ ਪੰਥ ਨੇ ਸਾਡੇ ਵੱਡੇ ਵੱਡੇ ਤੁਰਕਾਂ ਦੇ ਜਰਨੈਲਾਂ ਨੂੰ ਗਾਲ ਸੁੱਟਿਆ ਹੈ
ਸਭ ਅਬ ਹਮਨੇ ਵੈ ਸੂਰ ਮਾਰੇ
ਜਿੰਨੇ ਵੱਡੇ ਵੱਡੇ ਸੂਰਮੇ ਸੀ ਸਿੰਘਾਂ ਦੇ ਅਸੀਂ ਮਾਰ ਦਿੱਤੇ ਨੇ ਅਸੀਂ ਉਹ ਸਾਰੇ ਮਾਰ ਮੁਕਾਏ ਨੇ
ਪੀਲੋ ਵਾਲ ਟਿਗ ਡੇਰਾ ਲਾਏ
ਉੱਧਰ ਹੀ ਖਾਲਸਾ ਜੀ ਨੇੜੇ ਹੀ ਇੱਕ ਪਿੰਡ ਆ ਪੀਲੋ ਵਾਲ ਉਸ ਪੀਲੋ ਵਾਲ ਦੇ ਕੋਲ ਆ ਕੇ ਇਨ੍ਹਾਂ ਨੇ ਡੇਰਾ ਕਰ ਲਿਆ ਤੁਰਕ ਉੱਥੇ ਆਣ ਕੇ ਉਤਰੇ ਹਨ
ਬਹੇ ਤਾਂ ਦੇਖ ਚੰਗੇ ਥਾਏ
ਲਾਹੌਰ ਨੂੰ ਮੁੜੇ ਜਾਂਦੇ ਸੀ ਤੇ ਪੀਲੋ ਵਾਲ ਇਨ੍ਹਾਂ ਨੇ ਚੰਗੀ ਜਗ੍ਹਾ ਵੇਖੀ ਵਧੀਆ ਟਿਕਾਣਾ ਥਾਂ ਵੇਖਿਆ ਤੇ ਉੱਥੇ ਉਤਰੇ ਹਨ
ਉੱਥੋਂ ਗੜੋ ਇੱਕ ਖਾਲੀ ਥਾਏ
ਉੱਥੇ ਇੱਕ ਗੜ ਬਣਿਆ ਹੋਇਆ ਕਿਲਾ ਬਣਿਆ ਹੋਇਆ ਸੀ ਤੇ ਖਾਲੀ ਜਗ੍ਹਾ ਸੀ ਖਾਲੀ ਗੜ ਸੀ ਕਿਲਾ ਸੀ ਉਹ ਕਿਲਾ ਇਹਨਾਂ ਨੇ ਖਾਲੀ ਵੇਖਿਆ
ਪਠਾਨ ਹਜ਼ਾਰ ਵਾਲ ਬੈਠਾ ਮਾਏ
ਜਿਹੜੇ ਇੱਕ ਹਜ਼ਾਰ ਪਠਾਨ ਸੀ ਨਾ ਦਿੱਲੀਓਂ ਆਏ ਹੋਏ ਬਹੁਤੇ ਤਾਂ ਇਹਨਾਂ ਦੇ ਸਾਥੀ ਮਾਰੇ ਗਏ ਸਨ ਉੱਥੇ ਹਵੇਲੀ ਦੇ ਵਿਚ ਹੀ ਤੇ ਜਿਹੜੇ ਬਚੇ ਸਨ ਉਹਨਾਂ ਨੇ ਉਹ ਕਿਲੇ ਦੇ ਵਿਚ ਜਾ ਕੇ ਪ੍ਰਵੇਸ਼ ਕੀਤਾ ਵੇਖੋ ਪਰਮੇਸ਼ਰ ਵੱਲੋਂ ਹੀ ਵਿਉਂਤ ਬਣ ਰਹੀ ਹੈ ਇਧਰ ਸਿੰਘ ਪਹਿਲਾਂ ਹਵੇਲੀ ਚ ਵੜੇ ਤੇ ਇਹਨਾਂ ਨੇ ਘੇਰ ਕੇ ਮਾਰੇ ਸਨ ਹੁਣ ਇਹ ਵੜਨ ਲੱਗੇ ਨੇ ਕਿਲੇ ਚ ਕਿਉਂਕਿ ਸਿੰਘਾਂ ਦਾ ਦਾਅ ਲੱਗਣਾ ਸਿੰਘਾਂ ਨੇ ਆ ਕੇ ਹੱਲਾ ਬੋਲਣਾ ਸੀ ਇਹ ਤੁਰਕ ਬਾਹਰ ਮੈਦਾਨ ਦੇ ਵਿਚ ਡੇਰਾ ਕਰਨ ਦੀ ਬਜਾਏ ਇਹਨਾਂ ਆਖਿਆ ਵੀ ਹੁਣ ਕਿਹਨੇ ਸਾਡੇ ਪਿੱਛੇ ਆਉਣਾ ਇੱਕ ਛੋਟਾ ਜਿਹਾ ਗੜ੍ਹ ਸੀ ਪੁਰਾਣਾ ਕਿਲਾ ਉਹਦੇ ਵਿਚ ਹਜ਼ਾਰ ਕੁ ਪਠਾਨ ਵੜ ਕੇ ਬਹਿ ਗਿਆ
ਵਿਵਾਸਤੇ ਡੇਰਾ ਇੱਕ ਵੱਲ ਕਰਾ
ਜਿਹੜੀ ਉਹ ਵਿਵਾਸਤੀ ਫੌਜ ਸੀ ਵਿਵਾਸਤਾ ਫੌਜ ਉਹ ਜਿਹੜੀ ਤਾਜ਼ੀ ਫੌਜ ਭਰਤੀ ਕੀਤੀ ਸੀ ਸਮੇਂ ਸਿਰ ਉਦੋਂ ਹੀ ਜਿਹੜੀ ਹੈਦਰੀ ਝੰਡੇ ਦੇ ਨਾਂ ਤੇ ਫੌਜ ਇਕੱਠੀ ਕੀਤੀ ਸੀ ਉਹਨਾਂ ਦਾ ਡੇਰਾ ਇੱਕ ਪਾਸੇ ਕਰਾ ਦਿੱਤਾ ਤੇ ਇੱਕ ਹਜ਼ਾਰ ਏ ਅੰਦਰ ਵੜ ਕੇ ਬਹਿ ਗਏ
ਦੇਖਿਓ ਥਾਮ ਉਹਨੇ ਵੀ ਖਰਾ
ਇਹਨਾਂ ਦੇ ਨਾਲ ਵਿਵਾਸਤੀ ਫੌਜ ਸੀ ਉਹਨਾਂ ਨੇ ਵੀ ਵਧੀਆ ਖਰੀ ਜਗ੍ਹਾ ਵੇਖ ਕੇ ਚੰਗੀ ਜਗ੍ਹਾ ਵੇਖ ਕੇ ਇੱਕ ਪਾਸੇ ਡੇਰਾ ਪਾ ਲਿਆ
ਕਹੇ ਘੜੀ ਵੜੈ ਕਿਤ ਅੱਛੋ ਰੋਜ਼
ਬਾਹਰ ਹੀ ਡੇਰਾ ਕਰ ਲਿਆ ਭੀਲੋ ਵਾਲੀ ਕਹਿੰਦੇ ਵੀ ਲਾਹੌਰ ਵੜਾਂਗੇ ਆਪਾਂ ਪਰ ਕਿਸੇ ਚੰਗੇ ਸ਼ੁਭ ਦਿਨ ਤੇ ਅੰਦਰ ਜਾਵਾਂਗੇ ਲਾਹੌਰ ਕਿਉਂਕਿ ਆਪਾਂ ਜਿੱਤ ਕੇ ਆਏ ਆ ਤੇ ਕੋਈ ਚੰਗਾ ਸ਼ੁਭ ਰੋਜ਼ ਖੋਜਾਂਗੇ ਤੇ ਚੰਗਾ ਸ਼ਗਨ ਪਸ਼ਗਨ ਵਿਚਾਰਾਂਗੇ ਕੋਈ ਚੰਗਾ ਮਹੂਰਤ ਵਿਚਾਰਾਂਗੇ ਤੇ ਫਿਰ ਜਾ ਕੇ ਆਪਣੇ ਨਗਰ ਦੇ ਵਿਚ ਆਪਣੇ ਘਰਾਂ ਵਿਚ ਜਾ ਕੇ ਪ੍ਰਵੇਸ਼ ਕਰਾਂਗੇ
ਪੁੱਛੇ ਮੁਲਾਣ ਅੱਛੀ ਮੌਜ
ਮੁਲਾਣਿਆਂ ਨੂੰ ਪੁੱਛਦੇ ਨੇ ਮੁੱਲਾ ਜੀ ਕੋਈ ਚੰਗਾ ਦਿਨ ਲੱਭੋ ਜਿਵੇਂ ਬਾਹਮਣਾਂ ਦੇ ਕੋਲੋਂ ਹਿੰਦੂ ਲੋਕ ਪੁੱਛਦੇ ਨੇ ਵੀ ਚੰਗਾ ਰੋਜ਼ ਦੱਸੋ ਏਦਾਂ ਇਹਨਾਂ ਨੇ ਮੁੱਲਿਆਂ ਨੂੰ ਪੁੱਛਿਆ ਕਹਿੰਦੇ ਮੁਲਾਣਿਓ ਕੋਈ ਚੰਗਾ ਦਿਨ ਲੱਭੋ ਜਿਸ ਦਿਨ ਅਸੀਂ ਆਪਣੇ ਘਰ ਜਾ ਕੇ ਵੜੀਏ ਤੇ ਸੁੱਖ ਮਾਣੀਏ ਤੇ ਓਨੀ ਦੇਰ ਤੱਕ ਅਸੀਂ ਇੱਥੇ ਹੀ ਡੇਰਾ ਰੱਖਾਂਗੇ
ਦੋਹੇਰਾ ਧੁਕੇ ਲੋਹਰੇ ਟਿਗ ਸੋ ਬੈਠੇ ਖੌਫ ਗਵਾਏ
ਭੀਲੋਵਾਲ ਲਾਹੌਰ ਦੇ ਨੇੜੇ ਹੀ ਜਾ ਪੈਂਦਾ ਹੁਣ ਲਾਹੌਰ ਨਹੀਂ ਵੜੇ ਬਾਹਰ ਹੀ ਇਹਨਾਂ ਨੇ ਡੇਰਾ ਰੱਖਿਆ ਕਹਿੰਦੇ ਲਾਹੌਰ ਵੜਾਂਗੇ ਉਦੋਂ ਜਦੋਂ ਚੰਗੀ ਸ਼ੁਭ ਘੜੀ ਹੋਵੇਗੀ ਜਦੋਂ ਸ਼ੁਭ ਚੰਗਾ ਸਮਾਂ ਮੁਲਾਣੇ ਦੱਸਣਗੇ ਚੰਗੀ ਤਰੀਕ ਹੋਵੇਗੀ ਚੰਗਾ ਮਹੂਰਤ ਹੋਵੇਗਾ ਚੰਗੇ ਲਗਨ ਸ਼ਗਨ ਹੋਣਗੇ ਫਿਰ ਜਾ ਕੇ ਪ੍ਰਵੇਸ਼ ਕਰਾਂਗੇ ਲਾਹੌਰ ਵਿਚ ਜਿੱਤ ਕੇ ਆਏ ਆ ਏਦਾਂ ਸੋਚਦੇ ਸਨ ਕਹਿੰਦੇ ਜਿੱਤ ਕੇ ਆਏ ਆ ਪੰਥ ਨੂੰ ਭਜਾ ਕੇ ਆਏ ਆ ਤੇ ਚੰਗੇ ਸ਼ਗਨ ਦੇ ਵਿਚ ਅੰਦਰ ਪ੍ਰਵੇਸ਼ ਕਰਾਂਗੇ ਤੋ ਇਹਨਾਂ ਨੇ ਬਾਹਰ ਹੀ ਨੇੜੇ ਡੇਰਾ ਕੀਤਾ ਭੀਲੋਵਾਲ ਉਸ ਕਿਲੇ ਦੇ ਵਿਚ ਕੁਝ ਡੇਰਾ ਕੀਤਾ ਕਈਆਂ ਨੇ ਔਰ ਆਪਣੇ ਮਨਾਂ ਚ ਖੌਫ ਗਵਾ ਕੇ ਕਿ ਸਿੰਘ ਤਾਂ ਅਸੀਂ ਭਜਾ ਦਿੱਤੇ ਨੇ ਹੁਣ ਉਹ ਥੋੜੀ ਆਉਣਗੇ ਸਾਡੇ ਤੇ ਹਮਲਾ ਕਰਨ ਸਿੰਘਾਂ ਦਾ ਖੌਫ ਆਪਣੇ ਦਿਲੋਂ ਗਵਾ ਕੇ ਤਿਆਗ ਕੇ ਡੇਰਾ ਕਰਕੇ ਬਾਹਰ ਹੀ ਬਹਿ ਗਏ ਲਾਹੌਰ ਦੇ ਵਿਚ ਨਹੀਂ ਵੜੇ
ਉਨਕੀ ਹੋਣੀ ਗੌਰ ਤੈ ਕਿਤ ਹੋਰ ਜਾਣੇ ਪਾਏ
ਖਾਲਸਾ ਜੀ ਜਾਣਦੇ ਵੀ ਕਿਵੇਂ ਅਸਲ ਵਿਚ ਇਹਨਾਂ ਦੀ ਮੜੀ ਬਣਨੀ ਸੀ ਇੱਥੇ ਇਹਨਾਂ ਦੀਆਂ ਕਬਰਾਂ ਬਣਨੀਆਂ ਸਨ ਇੱਥੇ ਜਿੱਥੇ ਠਹਿਰੇ ਹੋਏ ਨੇ। ਤੇ ਉਹ ਜਿਹੜੀਆਂ ਕਬਰਾਂ ਬਣਨੀਆਂ ਸੀ ਉਹ ਜਗ੍ਹਾ ਛੱਡ ਕੇ ਹੋਰ ਥਾਂ ਜਾਂਦੇ ਵੀ ਕਿਵੇਂ? ਖਾਲਸਾ ਜੀ, ਦੇਸ਼, ਕਾਲ ਤੇ ਵਸਤੂ ਤਿੰਨ ਚੀਜ਼ਾਂ ਦਾ ਮੇਲ ਹੁੰਦਾ ਤੇ ਬੰਦੇ ਦੀ ਮੌਤ ਆਉਂਦੀ ਹੈ। ਉਹ ਸਥਾਨ ਵੀ ਪਰਮਾਤਮਾ ਨੇ ਮੁਕਰਰ ਕੀਤਾ ਹੁੰਦਾ ਜਿੱਥੇ ਬੰਦੇ ਦੀ ਮੌਤ ਨਿਸ਼ਚਿਤ ਹੁੰਦੀ ਹੈ ਵੀ ਇਸ ਜਗ੍ਹਾ ਤੇ ਮਰਨਾ, ਆਹ ਫਲਾਣੀ ਜਗ੍ਹਾ ਤੇ ਮਰਨਾ। ਹੁਣ ਇਹਨਾਂ ਦੀ ਜਗ੍ਹਾ ਹੀ ਇਹ ਮੁਕਰਰ ਕੀਤੀ ਹੋਈ ਸੀ ਮੜੀ ਦੀ ਕਬਰ ਦੀ, ਮਰਨਾ ਹੀ ਇੱਥੇ ਸੀ। ਇਹ ਜਗ੍ਹਾ ਛੱਡ ਕੇ ਅੰਦਰ ਲਾਹੌਰ ਜਾਂਦੇ ਵੀ ਕਿਵੇਂ? ਇਹਨਾਂ ਦੀਆਂ ਤਾਂ ਗੋਰਾਂ ਇੱਥੇ ਬਣਨੀਆਂ ਸਨ, ਮੜੀਆਂ ਇੱਥੇ ਬਣਨੀਆਂ ਸਨ।
ਉਨਕੀ ਹੋਣੀ ਲੈ ਦਬਾਏ,
ਉਹ ਜਿਹੜੀ ਹੋਣੀ ਇਹਨਾਂ ਤੇ ਵਰਤਣੀ ਸੀ ਉਹ ਹੋਣੀ ਨਹੀਂ, ਦਬ ਲਿਆ ਇਹਨਾਂ ਨੂੰ। ਹਾਲਾਂਕਿ ਲਾਹੌਰ ਕਿੰਨੀ ਕੁ ਦੂਰ ਸੀ, ਲਾਹੌਰ ਵੀ ਜਾ ਕੇ ਅੰਦਰ ਕਿਲੇ ਚ ਰਹਿ ਸਕਦੇ ਸੀ, ਪਰ ਮਾੜੀ ਸਾਇਤ ਜਿਹੜੀ ਉਹ ਮਾੜੀ ਹੋਣੀ ਵਰਤਣੀ ਸੀ ਇਹਨਾਂ ਦੇ ਉੱਤੇ, ਉਹ ਹੋਣੀ ਨੇ ਇਹਨਾਂ ਨੂੰ ਲਾਹੌਰ ਨਹੀਂ ਜਾਣ ਦਿੱਤਾ। ਬਾਰ ਬਾਰ ਹੀ ਭੀਲੋ ਵਾਲੇ ਕੱਚਾ ਜਿਹਾ ਕਿਲਾ ਸੀ ਉਹਦੇ ਵਿਚ ਹੀ ਡੇਰਾ ਕਰਕੇ ਬਹਿ ਗਏ ਵੀ ਲਾਹੌਰ ਉਦੋਂ ਜਾਵਾਂਗੇ ਜਦੋਂ ਚੰਗੀ ਘੜੀ ਹੋਵੇਗੀ, ਜਦੋਂ ਚੰਗਾ ਵਾਰ ਆਵੇਗਾ।
ਦੇਖੋ ਹੁਣ ਕਿਆ ਹੋਣੀ ਕਰਾਏ,
ਕਹਿੰਦੇ ਵੇਖੋ ਹੋਣੀ ਨੇ ਇਹਨਾਂ ਕੋਲੋਂ ਕੀ ਕਰਾਇਆ ਹੈ।
ਹੋਣੀ ਚਾਹ ਕਉ ਸੋਏ,
ਖਾਲਸਾ ਜੀ ਹੋਣਾ ਤਾਂ ਉਹੀ ਹੁੰਦਾ ਜਿਹੜੀ ਹੋਣੀ ਨੇ ਚਾਹੁਣਾ, ਕਿਉਂਕਿ ਜਿਹੜੀ ਹੋਣੀ ਹੈ ਇਹਨੂੰ ਨੀ ਕੋਈ ਰੋਕ ਸਕਦਾ।
ਦੇਣ ਫਤਿਹ ਖਾਲਸੇ ਆਈ ਸੋਏ,
ਜਿਹੜੀ ਹੋਣੀ ਹੈ ਜਿਹੜੀ ਤੁਰਕਾਂ ਦੇ ਉੱਤੇ ਬੀਤਣੀ ਹੈ ਖਾਲਸੇ ਨੂੰ ਫਤਿਹ ਦੇਣ ਵਾਸਤੇ ਆਈ ਹੈ, ਇਹ ਹੋਣੀ ਪੰਥ ਨੂੰ ਫਤਿਹ ਦੇਣ ਵਾਸਤੇ ਆਈ ਹੈ।
ਦੋਹੇਰਾ ਸਿੰਘ ਨਿਕਲ ਬੇਲੇ ਵੜੇ ਫਿਰ ਤਿੰਨ ਕਿਓ ਹਮ ਸੋਚ,
ਜਦੋਂ ਭਗਵੰਤੇ ਖੱਤਰੀ ਦੀ ਹਵੇਲੀ ਚੋਂ ਸਿੰਘ ਨਿਕਲ ਕੇ ਜੰਗਲ ਚ ਚਲੇ ਗਏ ਨਾ, ਤੇ ਜੰਗਲ ਚ ਜਦੋਂ ਸਿੰਘ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਫਿਰ ਠੰਡੇ ਮਤੇ ਨਾਲ ਵਿਚਾਰ ਕੀਤੀ ਤੇ ਅਫਸੋਸ ਕੀਤਾ, ਆਪਣੇ ਮਨਾਂ ਦੇ ਵਿਚ ਪਛਤਾਵਾ ਕੀਤਾ।
ਜਿਮ ਚੋਟ ਚੀਤਾ ਖਾਲੀ ਜਾਏ ਕਰੈ ਮਨੈ ਬਦਰੋਸ,
ਸਿੰਘਾਂ ਨੇ ਮਨ ਚ ਅਫਸੋਸ ਕੀਤਾ ਕਿ ਅਸੀਂ ਤੁਰਕ ਸਾਡੇ ਅੱਗੇ ਲੜ ਕੇ ਦੌੜ ਪਏ ਸੀ, ਸਾਨੂੰ ਤਾਂ ਚਾਹੀਦਾ ਸੀ ਵੀ ਉਹਨਾਂ ਨੂੰ ਵੱਢ ਵੱਢ ਕੇ ਡੱਕਰੇ ਕਰਕੇ ਸੁੱਟ ਦੇ, ਤੇ ਅਸੀਂ ਉਹਨਾਂ ਨੂੰ ਮਾਰਨ ਦੀ ਬਜਾਏ ਜੰਗਲ ਚ ਆ ਗਏ, ਵੀ ਇਹ ਕੰਮ ਠੀਕ ਨਹੀਂ ਹੋਇਆ। ਸਿੰਘਾਂ ਨੇ ਆਪਣੇ ਮਨ ਚ ਨਾ ਰਲ ਕੇ ਗੁਰਮਤਾ ਕੀਤਾ, ਅਫਸੋਸ ਕਰ ਰਹੇ ਨੇ, ਕਹਿੰਦੇ ਤੁਰਕਾਂ ਨੂੰ ਭਾਜੜ ਤਾਂ ਪੈ ਹੀ ਗਈ ਸੀ ਜਦੋਂ ਆਪਾਂ ਹੱਲਾ ਬੋਲਿਆ, ਤੇ ਉਸ ਹੱਲੇ ਵਿਚ ਤੁਰਕਾਂ ਨੂੰ ਆਪਾਂ ਮਾਰ ਮੁਕਾਉਣਾ ਸੀ, ਪਰ ਆਪਣਾ ਕੋਲੋਂ ਸਮਾਂ ਟਲ ਗਿਆ। ਬੜਾ ਅਫਸੋਸ ਕੀਤਾ ਸਿੰਘਾਂ ਨੇ, ਜਿਵੇਂ ਚਿਤਰਾ ਹੁੰਦਾ ਨਾ ਚੀਤਾ, ਉਹ ਚੀਤਾ ਜਦੋਂ ਇਕ ਵਾਰੀ ਕਿਤੇ ਸ਼ਿਕਾਰ ਤੋਂ ਖੁੰਝ ਜੇ ਹਮਲਾ ਕਰਕੇ ਤੇ ਬਾਅਦ ਚ ਪਛਤਾਉਂਦਾ ਤੇ ਸੋਚਦਾ ਵੀ ਹੁਣ ਦੁਬਾਰਾ ਹਮਲਾ ਕਰਾਂ ਤੇ ਇਹੋ ਜਿਹਾ ਹਮਲਾ ਕਰਾਂ ਕਿ ਸ਼ਿਕਾਰ ਨੂੰ ਜਾਣ ਨਾ ਦਿਆਂ, ਏਦਾਂ ਦੀ ਸੋਚ ਹੁਣ ਇਹਨਾਂ ਸਿੰਘਾਂ ਦੇ ਦਿਲਾਂ ਵਿਚ ਚੱਲਣ ਲੱਗੀ।
ਸੁਣੋ ਸੋ ਉਸ ਰੋਸ ਕਹਾਣੀ,
ਸਿੰਘਾਂ ਦੇ ਮਨਾਂ ਦੇ ਰੋਸ ਦੀ ਕਹਾਣੀ ਸੁਣੋ ਕਿ ਜਿਵੇਂ ਉਹਨਾਂ ਨੇ ਮਨ ਚ ਪਛਤਾਵਾ ਕੀਤਾ।
ਜਿਮ ਸਿੰਘਨ ਫਿਰ ਕਰੀ ਮਰਦਾਨੇ,
ਜਿਵੇਂ ਦੁਬਾਰਾ ਸਿੰਘਾਂ ਨੇ ਫਿਰ ਮਰਦਾਊ ਪਾਣਾ ਧਾਰਨ ਕੀਤਾ, ਦੁਬਾਰਾ ਮਰਦਾਨਗੀ ਧਾਰਨ ਕੀਤੀ ਹਮਲਾ ਕਰਨ ਵਾਸਤੇ ਨਾ ਤੁਰਕਾਂ ਤੇ।
ਉਸ ਵੇਲੇ ਕੋ ਸਿੰਘ ਪਛਤਾਏ,
ਉਹ ਜਿਹੜਾ ਵੇਲਾ ਸੀ ਜਦੋਂ ਇਕਦਮ ਹਨੇਰੀ ਚੱਲ ਪਈ ਸੀ, ਮੀਂਹ ਪੈਣ ਲੱਗ ਪਿਆ ਸੀ ਤੇ ਸਿੰਘ ਤੁਰਕਾਂ ਦਾ ਘੇਰਾ ਚੀਰ ਕੇ ਨਿਕਲੇ ਸਨ, ਉਹ ਵੇਲੇ ਨੂੰ ਹੁਣ ਸਿੰਘ ਪਛਤਾਉਣ ਲੱਗੇ ਵੀ ਬੜਾ ਵਧੀਆ ਵੇਲਾ ਸੀ, ਉਦੋਂ ਤੁਰਕਾਂ ਨੂੰ ਭਾਜੜ ਪਈ ਹੋਈ, ਜਿੰਨੇ ਮਰਜ਼ੀਆਂ ਨੂੰ ਮਾਰ ਦਿੰਦੇ, ਭਜਦਿਆਂ ਹੋਇਆਂ ਨੂੰ ਜਿੰਨਿਆਂ ਨੂੰ ਮਰਜ਼ੀ ਵੱਢ ਦਿੰਦੇ ਕੱਟ ਦਿੰਦੇ, ਪਰ ਉਹ ਵੇਲਾ ਸਾਡੇ ਕੋਲ ਖੁੰਝ ਗਿਆ। ਏਦਾਂ ਸਿੰਘ ਆਪਣੇ ਮਨ ਹੀ ਮਨ ਪਛਤਾਵਾ ਕਰਦੇ ਨੇ।
ਬਰਸੈਵੇਂ ਉਹ ਪੌਣ ਲਗਾਏ,
ਕਹਿੰਦੇ ਵੇਖੋ ਪਰਮਾਤਮਾ ਨੇ ਵੀ ਸਾਡੀ ਕਿੰਨੀ ਮਦਦ ਕੀਤੀ ਸੀ, ਉਸ ਵੇਲੇ ਇਕਦਮ ਮੀਂਹ ਵਰਸਣ ਲੱਗ ਪਿਆ, ਉਧਰੋਂ ਹਨੇਰੀ ਚੱਲ ਪਈ, ਇਕਦਮ ਤੇਜ਼ ਆਂਧੀ ਤੂਫਾਨ ਚੱਲ ਪਿਆ ਸੀ।
ਜੋ ਹਮ ਉਨਕੀ ਗੈ ਲੈ ਜਾਏ ਮਾਰ ਲੈ ਹਮ ਉਨਕੋ ਥਾਏ,
ਜੇ ਅਸੀਂ ਉਹਨਾਂ ਤੁਰਕਾਂ ਦੇ ਦੌੜਦਿਆਂ ਦੇ ਪਿੱਛੇ ਭੱਜਦੇ ਭੱਜਦੇ ਉਹਨਾਂ ਦੇ ਡੇਰਿਆਂ ਤੱਕ ਜਾ ਪਹੁੰਚਦੇ ਜਿੱਥੇ ਉਹਨਾਂ ਦੇ ਡੇਰੇ ਸਨ, ਤੇ ਆਪਾਂ ਉਹਨਾਂ ਨੂੰ ਉੱਥੇ ਉਹਨਾਂ ਦੇ ਡੇਰਿਆਂ ਵਿਚ ਉਹਨਾਂ ਦੇ ਘਰ ਵੜ ਕੇ ਮਾਰਨਾ ਸੀ, ਉਹਨਾਂ ਦੇ ਡੇਰੇ ਵਿਚ ਪਹੁੰਚ ਕੇ ਉਹਨਾਂ ਨੂੰ ਖਤਮ ਕਰ ਦੇਣਾ ਸੀ।
ਸਿੰਘ ਕਹਾਵਤ ਹਮਿਆਤ ਸੂਰੇ,
ਅਸੀਂ ਆਪਣੇ ਆਪ ਨੂੰ ਸੂਰਮੇ ਸਿੰਘ ਕਹਾਉਂਦੇ ਆ, ਕਹਾਉਂਦੇ ਆ ਵੀ ਅਸੀਂ ਬੜੇ ਸੂਰਮੇ ਬਹਾਦਰ ਸਿੰਘ ਹਾਂ।
ਫਿਰ ਆਏ ਬਣੀ ਨੈ ਕਰਤ ਕਸੂਰੇ,
ਜਦੋਂ ਸਾਡੀ ਸਿਰ ਦੇ ਉੱਤੇ ਆ ਬਣੇ ਫਿਰ ਉਸ ਵੇਲੇ ਅਸੀਂ ਫਿਰ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਉਸ ਵੇਲੇ ਆਪਣੀ ਸੂਰਮਤਾਈ ਪਾਲਦੇ ਆ। ਪਤਾ ਨਹੀਂ ਅੱਜ ਕੀ ਹੋ ਗਿਆ, ਅੱਜ ਅਸੀਂ ਸੂਰਮਤਾਈ ਕਿਉਂ ਨਾ ਪਾਲੀ, ਉਹਨਾਂ ਤੁਰਕਾਂ ਨੂੰ ਭਜਦਿਆਂ ਹੋਇਆਂ ਨੂੰ ਕਿਉਂ ਨਾ ਮਾਰਿਆ?
ਐਸ ਪੰਥ ਤੇ ਸੋਚਿਓ ਕਰੇ,
ਇਹ ਤਾਂ ਸਾਰੇ ਸਿੰਘ ਨਾਲੇ ਗੱਲਾਂ ਕਰਦੇ ਨਾਲੇ ਸੋਚਦੇ ਨੇ, ਕਹਿੰਦੇ ਬੜਾ ਵਧੀਆ ਸਮਾਂ ਸੀ ਤੁਰਕਾਂ ਨੂੰ ਸਵਾਦ ਚਖਾਉਣ ਦਾ, ਸਮਾਂ ਖੁੰਝ ਗਿਆ, ਹੱਥੋਂ ਸਮਾਂ ਨਿਕਲ ਗਿਆ।
ਤੋ ਤੁਰਤ ਤੈ ਹੋਰ ਸਿੰਘ ਚਰੇ,
ਇਹਨੇ ਨੂੰ ਖਾਲਸਾ ਜੀ ਹੋਰ ਸਿੰਘ ਆ ਰਲੇ ਇਹਨਾਂ ਦੇ ਨਾਲ, ਜਿਹੜਾ ਦੂਜਾ ਜਥਾ ਸੀ ਨਾ ਸਿੰਘਾਂ ਦਾ, ਉਹ ਜਿਹੜਾ ਜਥਾ ਭਗਵੰਤੇ ਖੱਤਰੀ ਦੀ ਹਵੇਲੀ ਚ ਨਿਕਲ ਕੇ ਗਿਆ ਸੀ, ਉਸ ਜਥੇ ਨਾਲ ਇੱਕ ਜਥਾ ਹੋਰ ਸਿੰਘਾਂ ਦਾ ਆ ਰਲਿਆ।
ਉਤੀ ਖਾਲਸੇ ਕੀ ਐ ਬਾਣ,
ਖਾਲਸਾ ਜੀ ਇਹ ਖਾਲਸੇ ਦੀ ਬਾਣ ਰਹੀ ਹੈ, ਇਹ ਇਸੇ ਕਰਕੇ ਇਸ ਪੰਥ ਦਾ ਵਾਧਾ ਹੈ, ਖਾਲਸੇ ਦਾ
ਮਰੇ,
ਖਾਲਸੇ ਦਾ ਪ੍ਰਤਾਪ ਹੈ, ਪੰਥ ਦੀ ਇਹ ਬਾਣ ਹੈ।
ਮਰੇ ਦੱਸ ਰਹਿ ਬੀਸ ਸੁਆਨ,
ਸਤਨਾਮ ਸ੍ਰੀ, ਕਹਿੰਦੇ ਪੰਥ ਦਾ ਵਾਧਾ ਇਸ ਕਰਕੇ ਹੈ ਕਿ ਜੇ ਕਿਤੇ ਦਸ ਸਿੰਘ ਸ਼ਹੀਦ ਹੋ ਵੀ ਜਾਂਦੇ ਸੀ ਨਾ ਲੜਦਿਆਂ, ਤੇ ਪਤਾ ਨੀ ਪਰਮੇਸ਼ਰ ਵੱਲੋਂ ਦਸਾਂ ਦੀ ਥਾਂ ਤੇ 20 ਹੋਰ ਆਣ ਖਲੋਂਦੇ ਸਨ। ਇਹ ਸੀ ਪੰਥ ਦੀ ਕਲਾ, ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਦੀ ਸ਼ਹੀਦੀ ਫੌਜ, ਜਿਨ੍ਹੇ ਕਹਿੰਦੇ 10 ਸ਼ਹੀਦ ਹੁੰਦੇ ਸੀ, 20 ਹੋਰ ਆੜ ਕੇ ਖਲੋ ਜਾਂਦੇ, 20 ਮਰਦੇ 40 ਆ ਖਲੋਂਦੇ ਸਨ, ਇਹੋ ਜੀ ਕਲਾ ਸੀ ਪੰਥ ਦੀ। ਹੁਣ ਜਿੰਨੇ ਸ਼ਹੀਦ ਹੋਏ ਉਹਦੇ ਨਾਲ ਦੁੱਗਣੇ ਤਿੱਗਣੇ ਸਿੰਘ ਹੋਰ ਆ ਕੇ ਨਾਲ ਰਲ ਗਏ।
ਔਰ ਪੰਥ ਸੁਣੀ ਬੰਦੂਕਨ ਆਵਾਜ਼,
ਹੋਰ ਜਿਹੜੇ ਸਿੰਘ ਸਨ ਆਲੇ ਦੁਆਲੇ ਜਿਹੜੇ ਜਥੇ ਫਿਰਦੇ ਸੀ ਸਿੰਘਾਂ ਦੇ, ਉਹਨਾਂ ਨੇ ਜਦੋਂ ਪਹਿਲਾਂ ਠਾ ਠਾਈ ਦੀ ਆਵਾਜ਼ ਸੁਣੀ, ਜਦੋਂ ਗੋਲੀਆਂ ਚੱਲੀਆਂ ਸੀ ਭਗਵੰਤੇ ਖੱਤਰੀ ਦੀ ਹਵੇਲੀ ਵਿਚ, ਜਦੋਂ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸਿੰਘਾਂ ਨੇ ਸੁਣੀ, ਉਨ੍ਹਾਂ ਆਖਿਆ ਸਾਡੇ ਸਾਥੀਆਂ ਤੇ ਭੀੜ ਬਣ ਗਈ ਹੈ। ਉਹ ਸੁਣ ਸੁਣ ਕੇ ਉਨ੍ਹਾਂ ਸਿੰਘਾਂ ਦੀ ਮਦਦ ਵਾਸਤੇ ਸਾਰੇ ਸਿੰਘ ਉਥੇ ਆਣ ਕੇ ਇਕੱਠੇ ਹੋਣ ਲੱਗ ਪਏ।
ਸੋ ਜਿਮ ਤਿਮ ਭਾਜ
ਭੱਜ ਭੱਜ ਕੇ ਉਹ ਸਿੰਘ ਆ ਕੇ ਉਨ੍ਹਾਂ ਨਾਲ ਰਲਣ ਲੱਗ ਪਏ। ਇਹ ਨਹੀਂ ਸੀ ਵੀ ਗੋਲੀ ਚੱਲਦੀ ਆ ਵੀ ਆਪਾਂ ਨੀ ਜਾਣਾ ਉਥੇ ਮਾਰੇ ਜਾਵਾਂਗੇ, ਏਦਾਂ ਦੇ ਅੱਜ ਵਰਗੇ ਸਿੰਘ ਨਹੀਂ ਸਨ ਉਹ ਵੀ ਗੋਲੀ ਚੱਲਦੀ ਆ ਉੱਥੇ ਜੇ ਅਸੀਂ ਗਏ ਤੇ ਅਸੀਂ ਵੀ ਮਾਰੇ ਜਾਵਾਂਗੇ। ਉਦੋਂ ਸਿੰਘਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ, ਉਹਨਾਂ ਆਖਿਆ ਵੀ ਸਾਡੇ ਸਾਥੀਆਂ ਤੇ ਗੋਲੀਆਂ ਚੱਲਦੀਆਂ, ਭੱਜ ਕੇ ਚੱਲੀਏ ਉਹਨਾਂ ਦੀ ਮਦਦ ਵਾਸਤੇ ਉੱਥੇ ਹਾਜ਼ਰ ਹੋਈਏ। ਏਦਾਂ ਦੀ ਸੋਚ ਲੈ ਕੇ ਉਹ ਅਨੇਕਾਂ ਸਿੰਘ ਉੱਥੇ ਆ ਪਹੁੰਚੇ।
ਸਿੰਘ ਹਜ਼ਾਰ ਕੋ ਤੇ ਥਾਂ ਪਇਓ,
ਕਹਿੰਦੇ ਵੇਖਦਿਆਂ ਵੇਖਦਿਆਂ ਤਕਰੀਬਨ 1000 ਸਿੰਘ ਇਕੱਠਾ ਹੋ ਗਿਆ। ਇਸੇ ਕਰਕੇ ਪੰਥ ਨੂੰ ਸੁੰਮੇਵਾਣੀ ਨਦੀ ਕਹਿੰਦੇ ਨੇ, ਕਹਿੰਦੇ ਪੰਥ ਹੈ ਜੋ ਸੁੰਮੇਵਾਣੀ ਨਦੀ, ਜਿਹੜੀ ਇੱਕ ਤੇ ਹੁੰਦੀ ਹੈ ਬਰਸਾਤੀ ਨਦੀ, ਜਦੋਂ ਮੀਂਹ ਆਉਂਦਾ ਉਦੋਂ ਹੀ ਵਗਦੀ ਹੈ, ਇੱਕ ਸੁੰਮੇਵਾਣੀ ਨਦੀ ਹੁੰਦੀ, ਸੋਮਾ ਫੁੱਟਦਾ ਉਹ ਵਗਦੀ ਰਹਿੰਦੀ ਹੈ, ਜਿੰਨਾ ਪਾਣੀ ਅੱਗੇ ਚਲਾ ਜਾਂਦਾ ਉਨਾ ਹੋਰ ਪਿੱਛੇ ਆਈ ਜਾਂਦਾ, ਖਾਲਸਾ ਸੁੰਮੇਵਾਣੀ ਨਦੀ ਹੈ। ਵੇਖਦਿਆਂ ਵੇਖਦਿਆਂ ਹੀ 1000 ਸਿੰਘ ਇੱਥੇ ਆਣ ਕੇ ਇਕੱਠਾ ਹੋ ਗਿਆ, ਚਾਰੇ ਜਥੇ ਆ ਗਏ, ਹੋਰ ਵੀ ਕਈ ਸਿੰਘ ਇੱਥੇ ਆਣ ਕੇ ਇਕੱਠੇ ਹੋ ਗਏ।
ਤੋ ਸਿੰਘਨ ਮਨ ਉਦਮ ਆਇਓ,
ਜਦੋਂ 1000 ਸਿੰਘ ਇਕੱਠਾ ਹੋ ਗਿਆ ਤੇ ਸਿੰਘਾਂ ਦਾ ਹੌਸਲਾ ਵੱਧ ਗਿਆ, ਸਿੰਘਾਂ ਨੇ ਉਦਮ ਕੀਤਾ, ਫਿਰ ਪੁਰਸ਼ਾਰਥ ਕੀਤਾ,
ਦੋਹੇਰਾ ਸਾਈਂ ਸਿੰਘ ਇੱਕ ਆ ਕਯੋ ਕੋਈ ਵੜਨੇ ਨਾਏ ਲਾਹੌਰ।
ਜਸੂਸ ਤੇ ਸਿੰਘਾਂ ਦੇ ਵੀ ਫਿਰਦੇ ਸੀ, ਖਬਰਾਂ ਲੈਂਦੇ ਸੀ ਤੁਰਕਾਂ ਦੀਆਂ, ਇਨੇ ਨੂੰ ਇੱਕ ਸਿੰਘ ਜਸੂਸ ਜਿਹੜਾ ਸੀ ਉਹ ਆ ਪਹੁੰਚਿਆ, ਉਹਨੇ ਸਾਰੇ ਪੰਥ ਨੂੰ ਆਖਿਆ, ਖਾਲਸਾ ਜੀ ਤੁਰਕ ਜਿਹੜੇ ਇੱਥੋਂ ਭੱਜ ਕੇ ਗਏ ਨੇ ਉਹ ਲਾਹੌਰ ਨਹੀਂ ਵੜੇ, ਉਹਨਾਂ ਨੇ ਭੀਲੋਵਾਲ ਦੇ ਕੋਲ ਡੇਰਾ ਕੀਤਾ ਹੋਇਆ।
ਕਹੇ ਪਰ ਫਿਰ ਸਿੰਘ ਨ ਪਰ ਦੂਰੋਂ ਕਰਕੇ ਤੋੜ,
ਇਹ ਕਹਿੰਦੇ ਨੇ ਕਿ ਹੁਣ ਇੱਕ ਵਾਰੀ ਜਿਹੜੇ ਹੋਰ ਸਿੰਘ ਬਾਕੀ ਬਚਦੇ ਨੇ ਉਹਨਾਂ ਤੇ ਧੌੜ ਕਰਕੇ ਹਮਲਾ ਕਰਕੇ ਧਾਵਾ ਕਰਕੇ ਮਾਰ ਕੇ ਮੁਕਾ ਕੇ ਲਾਹੌਰ ਵੜਾਂਗੇ।
ਸੰਤ ਖਾਲਸਾ ਆਇਓ ਰੋਸ,
ਖਾਲਸੇ ਨੇ ਸੁਣਿਆ ਵੀ ਤੁਰਕ ਉੱਥੇ ਖੜੇ ਨੇ, ਹਲੇ ਲਾਹੌਰ ਵੜੇ ਨਹੀਂ, ਭੀਲੋਵਾਲ ਬਾਹਰ ਹੀ ਉਨ੍ਹਾਂ ਨੇ ਕਿਲੇ ਦੇ ਵਿਚ ਡੇਰਾ ਕੀਤਾ ਹੋਇਆ। ਇਹ ਸੁਣਦਿਆਂ ਸਿੰਘਾਂ ਨੂੰ ਰੋਸ ਚੜ ਗਿਆ, ਵੀਰ ਰਸ ਜਾਗ ਪਿਆ ਸਿੰਘਾਂ ਦੇ ਅੰਦਰ,
ਜਨ ਚਖਮਕ ਲੱਗਿਓ ਕੁੰਡੋ ਜੋਸ਼,
ਮਾਨੋ ਜਿਵੇਂ ਚਮਕਦਾਰ ਪੱਥਰ ਹੁੰਦਾ ਨਾ ਜਿਸ ਦੀ ਰਗੜ ਦੇ ਨਾਲ ਅੱਗ ਪੈਦਾ ਹੋ ਜਾਂਦੀ ਹੈ, ਉਹ ਚਮਕਦਾਰ ਪੱਥਰ ਹੁੰਦਾ ਰਗੜੋ ਨਾ ਉਹਦੇ ਚੋਂ ਅੱਗ ਨਿਕਲਦੀ ਹੈ, ਏਦਾਂ ਇੱਕ ਵਾਰੀ ਸੁਣਦਿਆਂ ਸਾਰ ਸਿੰਘਾਂ ਅੰਦਰ ਵੀਰ ਰਸ ਪੈਦਾ ਹੋਇਆ।
ਕਯੋ ਸਿੰਘਣ ਅਬ ਕਰੋ ਤਿਆਰੇ, ਆਪ ਮਰੋ ਜਾਂ ਉਨ ਲਿਓ ਮਾਰੇ।
ਸਿੰਘ ਆਪਸ ਵਿਚ ਬਚਨ ਕਰਨ ਲੱਗੇ, ਕਹਿੰਦੇ ਖਾਲਸਾ ਜੀ ਹੁਣ ਤਿਆਰੀਆਂ ਕਰ ਲਓ, ਕਮਰ ਕੱਸੇ ਕਰ ਲਓ, ਕਿਉਂਕਿ ਉਹ ਤੁਰਕ ਇਹ ਕਹਿੰਦੇ ਜਾ ਰਹੇ ਨੇ ਅਸੀਂ ਖਾਲਸੇ ਨੂੰ ਭਜਾ ਦਿੱਤਾ, ਅਸੀਂ ਖਾਲਸੇ ਨੂੰ ਭਜਾ ਕੇ ਜਿੱਤ ਕੇ ਲਾਹੌਰ ਚੱਲੇ ਆ, ਖਾਲਸਾ ਜੀ
ਹੁਣ ਤਿਆਰੀਆਂ ਕਰ ਲਓ, ਕਬਰ ਕਸੇ ਕਰ ਲਓ, ਜਾਂ ਉਹਨਾਂ ਨੂੰ ਮਾਰ ਦਿਓ ਤੇ ਜਾਂ ਫਿਰ ਆਪ ਮਰ ਮੁੱਕ ਜਾਓ।
ਬੰਦ ਕਮਲ ਸਭ ਹੀ ਉੱਠ ਧਾਏ।
ਸੁਣਦੇ ਆ, ਕਿਸੇ ਨੇ ਇਹ ਨਹੀਂ ਆਖਿਆ ਛੱਡੋ ਪਰੇ ਰਹਿਣ ਦਿਓ, ਕਿਸੇ ਨੇ ਇਹ ਨਹੀਂ ਆਖਿਆ। ਇਹ ਸੁਣਦੇ ਆ, ਲਾਲੀਆਂ ਚੜ ਗਈਆਂ ਸਿੰਘਾਂ ਦੇ ਚਿਹਰਿਆਂ ਤੇ, ਤਿਆਰ ਬਰ ਤਿਆਰ ਹੋ ਗਏ, ਕਮਰ ਕੱਸੇ ਕਰਨ ਕੇ ਤਿਆਰ ਬਰ ਤਿਆਰ ਹੋ ਖਲੋਤੇ।
ਨੈ ਚਈਅਤ ਤੇ ਘੋੜੇ ਪਿੜਾਏ।
ਹੁਣ ਸਿੰਘਾਂ ਕੋਲ, ਬਹੁਤਿਆਂ ਕੋਲ ਘੋੜੇ ਕੋਈ ਨਹੀਂ ਸੀ, ਪੈਦਲ ਹੀ ਸਨ। ਘੋੜਾ ਤੇ ਕਿਸੇ ਟਾਵੇਂ ਟਾਵੇਂ ਸਿੰਘ ਕੋਲ ਹੀ ਹੁੰਦਾ ਸੀ, ਪੈਦਲ ਹੀ ਸਨ। ਕਹਿੰਦੇ ਘੋੜੇ ਕੋਈ ਨੀ ਸਿੰਘਾਂ ਕੋਲ।
ਨੈ ਚਈਅਤ ਥੋ ਕਿਸੇ ਬੋਝੈ ਚੁਕਾਏ।
ਨਾ ਹੀ ਕਿਸੇ ਨੇ ਕੋਈ ਭਾਰ ਚੁੱਕਿਆ ਹੋਇਆ ਸੀ, ਵੀ ਕਿ ਕੋਈ ਵਸਤੂ ਦਾ ਭਾਰ ਚੁੱਕਿਆ ਹੋਵੇ। ਤੇੜ ਇੱਕ ਕਛਹਿਰਾ ਹੁੰਦਾ ਸੀ, ਸਿਰ ਤੇ ਦੁਮਾਲਾ ਤੇ ਗਾਤਰੇ, ਕਮਰ ਕੱਸੇ ਤੇਗ, ਆਪਣਾ ਸ਼ਸਤਰ, ਇਹਦੇ ਤੋਂ ਵੱਧ ਕੋਈ ਵਜਨ ਨਹੀਂ ਸੀ ਹੁੰਦਾ ਕਿਸੇ ਸਿੰਘ ਕੋਲ।
ਧਿਆਏ ਗੁਰੂ ਗੋਬਿੰਦ ਸਿੰਘ ਲੜਨੇ ਆਏ।
ਧਿਆਇਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਸੋਧਿਆ ਅਰਦਾਸਾ, ਬਾਜਾਂ ਵਾਲੇ ਚੋਜੀ ਪ੍ਰੀਤਮ ਆਪ ਦਾ ਪੰਥ ਚੜਾਈ ਕਰਨ ਲੱਗਾ, ਰੱਖਿਆ ਕਰਿਆ ਜੇ ਆਪਣੇ ਪੰਥ ਦੀ ਸਹਾਇਤਾ ਕਰਿਆ ਜੇ, ਇਹ ਅਰਦਾਸਾ ਕਰਕੇ ਸਿੰਘਾਂ ਨੇ ਹੱਲਾ ਬੋਲਿਆ ਹੈ।
ਘੋੜੇ ਜਿਸ ਆਪ ਸਿੰਘ ਦੌੜੇ।
ਸਾਹਿਬ ਜੀ, ਸਿੰਘ ਇੰਨੇ ਫਰਤੂਲੇ ਸੀ ਵੀ ਘੋੜਿਆਂ ਜਿੰਨਾ ਤੇ ਸਿੰਘ ਆਪ ਹੀ ਦੌੜ ਲੈਂਦੇ ਸੀ, ਜਿੰਨੇ ਘੋੜੇ ਦੌੜਦੇ ਸੀ ਨਾ, ਘੋੜਿਆਂ ਜਿੰਨੀ ਦੌੜ ਤਾਂ ਸਿੰਘ ਉਹ ਆਪ ਹੀ ਦੌੜ ਲੈਂਦੇ ਸਨ, ਇੰਨੀ ਤੇਜ਼ੀ ਦੇ ਨਾਲ ਦੌੜੇ। ਕਹਿੰਦੇ ਘੋੜੇ ਵੀ ਸ਼ਾਇਦ ਨਾ ਬਰਾਬਰ ਦੌੜ ਸਕਣ।
ਮੈਂ ਅਟਕੀ ਕਿਤ ਉੱਚ ਨੀਚ ਸੌੜੇ।
ਘੋੜੇ ਤਾਂ ਵੇਖ ਕੇ ਕਿਤੇ ਅਟਕ ਵੀ ਜਾਂਦੇ ਨੇ, ਕਿਤੇ ਰੁਕ ਵੀ ਜਾਂਦੇ ਨੇ। ਸਿੰਘਾਂ ਨੇ ਨੀਵਾਂ ਉੱਚਾ ਥਾਂ ਕੁਝ ਵੇਖ ਕੇ ਨਹੀਂ ਅਟਕੇ, ਘੋੜਿਆਂ ਜਿੰਨੀ ਦੌੜ ਆਪ ਹੀ ਸਿੰਘਾਂ ਨੇ ਲਾ ਦਿੱਤੀ।
ਪੇਟ ਪੇਟ ਟਿਕ ਟੁਗੇ ਲਾਓਰ।
ਜੰਗਲ ਦੇ ਝੱਲਾਂ ਵੇਲਿਆਂ ਦੇ ਵਿੱਚੋਂ ਹੀ ਨਿਕਲਦਿਆਂ ਗੁਪਤ ਰਸਤੇ ਸਿੰਘ ਜਾਣਦੇ ਸਨ, ਉਹ ਜਿਹੜੇ ਗੁਪਤ ਰਾਹ ਸਨ ਉਹਨਾਂ ਵਿੱਚੋਂ ਨਿਕਲਦਿਆਂ ਨਿਕਲਦਿਆਂ ਸਿੰਘ ਆਪ ਪ੍ਰਗਟ ਹੋਏ ਲਾਹੌਰ ਦੇ ਨੇੜੇ, ਭੀਲੋਵਾਲ ਦੇ ਨੇੜੇ, ਲਾਹੌਰ ਦੇ ਕੋਲ ਆਣ ਪ੍ਰਗਟ ਹੋਏ।
ਜਾਏ ਲਖਿਓ ਹੁਣ ਫੌਜੈ ਤੌਰ।
ਨੇ ਫੌਜਾਂ ਦਾ ਤੌਰ ਵੇਖਿਆ ਕਿ ਫੌਜ ਉਤਰੀ ਹੋਈ ਹੈ ਤੁਰਕਾਂ ਦੀ, 1000 ਤੇ ਉਹ ਦਿੱਲੀ ਤੋਂ ਆਏ ਉਹ ਸਨ, ਬਾਕੀ ਜਿਹੜੀ ਵਿਵਾਸ਼ਤੀ ਫੌਜ ਸੀ, ਜਿਹੜੀ ਹੈਦਰੀ ਝੰਡੇ ਦੇ ਨਾਂ ਤੇ ਇਕੱਠੀ ਕੀਤੀ ਤਾਜ਼ੀ ਭਰਤੀ ਕੀਤੀ ਫੌਜ ਸੀ, ਉਹਨਾਂ ਦਾ ਵੀ ਡੇਰਾ ਕੀਤਾ ਹੋਇਆ ਸਿੰਘਾਂ ਨੇ ਵੇਖਿਆ।
ਅੱਗੇ ਸੁਣੋ ਤੁਰਕਨ ਕੀ ਗੱਲ, ਓਏ ਬੀ ਜਾਤ ਤੇ ਲਾਹੌਰ ਵੱਲ।
ਹੁਣ ਉਹਨਾਂ ਤੁਰਕਾਂ ਦੀ ਗੱਲ ਸੁਣੋ, ਸਿੰਘ ਉਧਰੋਂ ਲਾਹੌਰ ਵਾਲੇ ਪਾਸੇ ਹੀ ਆਏ, ਇਧਰ ਤੁਰਕ ਵੀ ਜਿਹੜੇ ਸਨ ਲਾਹੌਰ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਸਨ।
ਢੋਲ ਨਗਾਰੇ ਸ਼ਦੀਆਂ ਵਜਾਵੇ।
ਬੜੇ ਖੁਸ਼ ਹੋਏ, ਢੋਲ ਵਜਾਉਂਦੇ ਜਾਣ, ਸ਼ਹਿਨਾਈਆਂ ਵਜਾਉਂਦੇ ਜਾਣ, ਨਗਾਰੇ ਵਜਾਉਂਦੇ ਜਾਣ, ਨਫੀਰੀਆਂ ਵਜਾਉਂਦੇ ਜਾਣ ਕਿ ਅਸੀਂ ਤਾਂ ਜਿੱਤ ਕੇ ਚੱਲੇ ਆ, ਪੰਥ ਨੂੰ ਭਜਾ ਦਿੱਤਾ, ਖਾਲਸੇ ਨੂੰ ਭਜਾ ਦਿੱਤਾ, ਖਾਲਸੇ ਨੂੰ ਭਜਾ ਕੇ ਅਸੀਂ ਚੱਲੇ ਆ, ਏਦਾਂ ਖੁਸ਼ੀਆਂ ਮਨਾਉਂਦੇ ਜਾ ਰਹੇ ਸਨ।
ਤੋਪ ਜੰਬੂਰਨ ਛਲਕ ਚਲਾਵੇ।
ਤੋਪਾਂ ਤੇ ਜੰਬੂਰਾਂ ਦੀਆਂ ਛਲਕਾਂ ਚਲਾਉਂਦੇ ਹਵਾਈ ਫੈਰ ਕਰਦੇ ਨੇ।
ਦੋਹੇਰਾ ਦਿਨ ਆਛੋ ਕਰ ਵਰਨ ਪੁੱਛ ਕਿਉ ਭੀਲੋਵਾਲ ਮੁਕਾਮ।
ਇਹਨਾਂ ਨੇ ਮੁਲਾਣਿਆਂ ਦੇ ਕੋਲੋਂ ਚੰਗਾ ਦਿਨ ਪੁੱਛਿਆ ਹੋਇਆ ਵੀ ਕਿਹੜੇ ਦਿਨ ਅਸੀਂ ਆਪਣੇ ਸ਼ਹਿਰ ਚ ਪ੍ਰਵੇਸ਼ ਕਰੀਏ, ਤੇ ਉਸ ਦਿਨ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹਨਾਂ ਨੇ ਭੀਲੋਵਾਲ ਮੁਕਾਮ ਕੀਤਾ ਹੋਇਆ।
ਰਹੀ ਫੌਜ ਵਰ ਗੜ ਬਲੈ ਆਇਓ ਪਸੰਦ ਉਨ ਥਾਮ।
ਜਿਹੜੀ ਦਿੱਲੀਓ ਫੌਜ ਆਈ ਸੀ ਨਾ, ਉਹ 1000 ਸੂਰਮੇ ਜਿਹੜੇ ਆਏ ਸਨ ਮੁਹੱਬਤ ਖਾਂ ਦੀ ਅਗਵਾਈ ਤੇ, ਅਤੌਲੇ ਖਾਂ ਦੀ ਅਗਵਾਈ ਵਿਚ, ਉਹਨਾਂ ਨੇ ਉਥੇ ਭੀਲੋਵਾਲ ਇੱਕ ਕਿਲਾ ਸੀ, ਉਹਦੇ ਚੰਗੀ ਜਗ੍ਹਾ ਸੀ, ਵਧੀਆ ਥਾਂ ਸੀ, ਉਹ ਵਧੀਆ ਥਾਂ ਜਾਣ ਕੇ ਉਹਨਾਂ ਨੇ ਉਥੇ ਮੁਕਾਮ ਡੇਰਾ ਕੀਤਾ ਹੋਇਆ।
ਮੌਤ ਉਹਨੇ ਕੇ ਟਿਗ ਆਏ ਇਮ ਉਨ ਲਾਗੀ ਢਿੱਲ।
ਮੌਤ ਨੇੜੇ ਆਈ ਹੋਈ ਸੀ, ਇਸੇ ਕਰਕੇ ਸ਼ਾਇਦ ਇਹਨਾਂ ਕੋਲੋਂ ਢਿੱਲ ਹੋ ਗਈ, ਜੇ ਲਾਹੌਰ ਚਲੇ ਜਾਂਦੇ ਤੇ ਬਚ ਜਾਂਦੇ, ਪਰ ਮੌਤ ਨੇ ਇਹਨਾਂ ਨੂੰ ਲਾਹੌਰ ਜਾਣ ਨਹੀਂ ਦਿੱਤਾ। ਸੋਚਦੇ ਹੀ ਰਹਿ ਗਏ ਵੀ ਚਲੋ ਚੰਗਾ ਦਿਨ ਆਏਗਾ ਤੇ ਫਿਰ ਜਾਵਾਂਗੇ, ਉਨ੍ਹਾਂ ਚਿਰ ਇੱਥੇ ਮੁਕਾਮ ਕਰਦੇ ਆ, ਕਿਹੜਾ ਸਾਡੇ ਪਿੱਛੇ ਕੋਈ ਆ ਚੱਲਿਆ। ਬੇਖੌਫ ਹੋਏ ਫਿਰਦੇ ਸਨ, ਡਰ ਹੋਏ ਫਿਰਦੇ ਸਨ।
ਪਰੇ ਅਚਾਨਕ ਸਿੰਘ ਤੈ ਜੈਸੇ ਆਕਾਸ਼ੋਂ ਇਲ।
ਨੀਲੇ ਬਾਣਿਆਂ ਵਾਲੇ, ਦੁਮਾਲਿਆਂ ਵਾਲੇ, ਚੱਕਰਾਂ ਵਾਲੇ, ਚੰਦ ਤੋੜਿਆਂ ਵਾਲੇ ਸਿੰਘ ਕਮਰ ਕੱਸੇ ਕਰਦੇ ਹੋਏ, ਸਤਿ ਸ੍ਰੀ ਅਕਾਲ ਕਰਦੇ ਆ ਗੱਜੇ, ਆ ਦਰਸ਼ਨ ਦਿੱਤੇ ਖਾਲਸੇ ਨੇ ਪ੍ਰਗਟ ਹੋ ਕੇ ਤੁਰਕਾਂ ਦੇ ਉੱਤੇ। ਕਹਿੰਦੇ ਏਦਾਂ ਹਮਲਾ ਕੀਤਾ ਜਿਵੇਂ ਬਾਜ ਹਮਲਾ ਬੋਲਦਾ ਆਪਣੇ ਸ਼ਿਕਾਰ ਤੇ।
ਚੋਪੇ ਦੌੜ ਉਹਨੇ ਸਿੰਘ ਡੇਰੇ ਵੜੇ।
ਕਹਿੰਦੇ ਦੌੜ ਕੇ ਸਿੰਘਾਂ ਨੇ ਜਿੱਥੇ ਡੇਰਾ ਕੀਤਾ ਹੋਇਆ ਸੀ ਤੁਰਕਾਂ ਨੂੰ ਉਹਨਾਂ ਦੇ ਡੇਰੇ ਵਿਚ ਆ ਵੜੇ ਹਨ।
ਸੋ ਭੱਜ ਚੱਲੇ ਨਾ ਤੈ ਤੁਰਕ ਅੜੇ।
ਹੁਣ ਤੁਰਕ ਉੱਥੇ ਕਿੱਥੇ ਅੜਨ ਜੋਗੇ ਸੀ, ਉਹ ਤਾਂ ਬੇਫੌ ਖੌਫ ਹੋ ਕੇ ਆਰਾਮ ਕਰੇ ਬੈਠੇ ਸਨ। ਕਿਸੇ ਨੇ ਕਿਰਪਾਨ ਕਿੱਲੀ ਤੇ ਟੰਗੀ ਹੋਈ ਸੀ ਤੇ ਆਰਾਮ ਦੇ ਨਾਲ ਟਹਿਲਦੇ ਫਿਰਦੇ ਸਨ। ਅਚਾਨਕ ਸਿੰਘਾਂ ਦਾ ਹਮਲਾ ਹੋ ਗਿਆ।
ਉੱਥੋਂ ਗਏ ਸ਼ਿਕਾਰ,
ਕਈ ਉੱਥੇ ਸ਼ਿਕਾਰ ਖੇਡਦੇ ਫਿਰਦੇ ਸਨ, ਬਾਹਰ ਨੂੰ ਸ਼ਿਕਾਰ ਖੇਡਣ ਗਏ ਹੋਏ ਸਨ।
ਪਿੰਡ ਮਜਾਰ,
ਲਾਗੇ ਪਿੰਡ ਸੀ, ਭੀਲੋ ਵਾਲ ਪਿੰਡ ਚ ਟਹਿਲਣ ਗਿਆ ਹੋਇਆ ਸੀ।
ਕਹੋ ਖਲੋ ਅਸਤੰਜੋ ਕਰ,
ਕੋਈ ਖਲੋਤਾ ਖਲੋਤਾ ਅਸਤੰਜੋ ਕਰ ਰਿਹਾ ਸੀ, ਯਾਨੀ ਕਿ ਮਿੱਟੀ ਦੇ ਢੇਲੇ ਨਾਲ ਆਪਣੇ ਸਰੀਰ ਦਾ ਅੰਗ ਸਾਫ ਕਰ ਰਹੇ ਸਨ।
ਕੋਈ ਨਿਵਾਜੇ ਚੁੱਕ ਚੁੱਕ ਪੜਤ,
ਕਈ ਬੈਠੇ ਨਮਾਜ਼ਾਂ ਪੜ ਰਹੇ ਸੀ, ਨਮਾਜ਼ ਬੈਠੇ ਗੋਡਿਆਂ ਦੇ ਉੱਤੇ ਖਲੋਤੇ ਬੈਠੇ ਪੜ ਰਹੇ ਸਨ।
ਤੋਪ ਜੰਬੂਰੇ ਕਿਤ ਪਏ ਰਹੇ, ਬੈਲ ਉੱਟ ਰਹੇ ਬਾਹਰ ਗਏ।
ਪਰ ਕਿਤੇ ਤੋਪਾਂ ਜਮੂਰਾਂ ਵੱਖਰੀਆਂ ਕਿਤੇ ਪਈਆਂ ਹੋਈਆਂ, ਉਹਨਾਂ ਨੂੰ ਚਲਾਉਣ ਵਾਲਾ ਕੋਈ ਨੀ ਲੱਗੇ, ਉਹ ਵੱਖਰੀਆਂ ਇੱਕ ਪਾਸੇ ਰੱਖੀਆਂ ਹੋਈਆਂ। ਬੈਲ ਊਠ ਜਿਹੜੇ ਸਨ ਉਹ ਬਾਹਰ ਫਿਰ ਰਹੇ ਸਨ, ਖੁੱਲੇ ਦੇ ਵਿੱਚ ਚੱਲ ਰਹੇ ਸਨ।
ਕਸੇ ਕਸਾਏ ਘੋੜੇ ਖੜੇ,
ਘੋੜੇ ਸੀ ਉਹ ਕਸੇ ਕਸਾਏ ਖੜੇ ਹੋਏ, ਉਹਨਾਂ ਤੇ ਕਾਠੀਆਂ ਪਾਈਆਂ ਹੋਈਆਂ, ਤਾਰੂ ਪਾਏ ਹੋਏ, ਲਗਾਮਾਂ ਪਾਈਆਂ, ਘੋੜੇ ਜਿਹੜੇ ਉਹ ਖੜੇ ਕੀਤੇ ਹੋਏ ਸਨ।
ਤੁਰਤ ਸਿੰਘ ਵਰ ਉਨ ਪਰ ਚੜੇ,
ਇਹਨਾਂ ਨੇ ਆਖਿਆ ਖਾਲਸਾ ਜੀ ਵੇਖੋ ਕਲਗੀਆਂ ਵਾਲੇ ਨੇ ਘੋੜੇ ਭੇਜ ਦਿੱਤੇ ਸ਼ਿੰਗਾਰ ਕੇ, ਹੋ ਜਾਓ ਸਵਾਰ ਘੋੜਿਆਂ ਤੇ। ਮਾਰ ਮਾਰ ਛਾਲਾਂ ਪਲਾਕੀਆਂ, ਜਿੰਨੇ ਘੋੜੇ ਸੀ ਤੁਰਕਾਂ ਦੇ ਹੀ, ਉਹਨਾਂ ਘੋੜਿਆਂ ਤੇ ਸਿੰਘ ਸਵਾਰ ਹੋ ਗਏ।
ਚੜੇ ਘੋੜੇ ਸਿੰਘ ਲੜਨੇ ਲੱਗੇ,
ਘੋੜਿਆਂ ਤੇ ਚੜ ਕੇ ਸਿੰਘ ਫਿਰ ਲੜਨ ਲੱਗੇ ਉਹਨਾਂ ਤੁਰਕਾਂ ਦੇ ਨਾਲ।
ਮਾਰੇ ਤੁਰਕ ਨੂੰ ਹੋਏ ਹੋਏ ਅੱਗੇ,
ਅੱਗੇ ਹੋ ਹੋ ਕੇ ਤੁਰਕਾਂ ਨੂੰ ਮਾਰਦੇ ਨੇ ਸਿੰਘ, ਜਿਹੜਾ ਸਾਹਮਣੇ ਆਉਂਦਾ ਉਹਨੂੰ ਕੱਟ ਸੁੱਟਦੇ ਨੇ।
ਤੁਰਕਨ ਟੋਲ ਦੇਖ ਕੇ ਮਾਰੇ,
ਟੋਲ ਟੋਲ ਕੇ ਲੱਭ ਲੱਭ ਕੇ ਤੁਰਕਾਂ ਨੂੰ ਮਾਰਦੇ ਹਨ।
ਦੀਨ ਮਜ਼ਹਬ ਕੋ ਜੁਦ ਵਿਚਾਰੇ,
ਕਹਿੰਦੇ ਜੇ ਤੁਹਾਡੇ ਦੀਨ ਮਜ਼ਹਬ ਦਾ ਜੰਗ ਹੈ ਤੇ ਸਾਡਾ ਵੀ ਧਰਮ ਦਾ ਜੰਗ ਹੈ, ਅਸੀਂ ਵੀ ਆਪਣੇ ਧਰਮ ਦੀ ਖਾਤਰ ਲੜ ਰਹੇ ਹਾਂ, ਆਪਣੇ ਧਰਮ ਨੂੰ ਬਚਾਉਣ ਵਾਸਤੇ ਲੜ ਰਹੇ ਹਾਂ।
ਇੱਕ ਤੇ ਦੋਏ ਤ੍ਰੈ ਕਰੇ ਸੁਚਾਰੇ,
ਸਿੰਘਾਂ ਨੇ ਵੱਢਦਿਆਂ ਵੱਢਦਿਆਂ ਤੁਰਕਾਂ ਨੂੰ ਇੱਕ ਤੋਂ ਦੋ, ਦੋਵਾਂ ਤੋਂ ਚਾਰ, ਚਾਰਾਂ ਤੋਂ ਛੇ ਕਰਕੇ ਵੱਢਣਾ ਸ਼ੁਰੂ ਕਰ ਦਿੱਤਾ।
ਹਿਮ ਕਰ ਸਿੰਘਨ ਕੀਏ ਅਖਾੜੇ,
ਸਿੰਘਾਂ ਨੇ ਚੰਗਾ ਭਾਰੀ ਅਖਾੜਾ ਰਚਿਆ। ਇੱਕ ਵਾਰੀ ਤਾਂ ਗਹਿ ਗੱਚ ਘਮਾਸਾਨ ਜੰਗ ਬਚਾ ਕੇ, ਅਚਨ ਚੇਤ ਜਦੋਂ ਹਮਲਾ ਹੋ ਗਿਆ ਸਿੰਘਾਂ ਦਾ, ਉਨ੍ਹਾਂ ਨੂੰ ਸੋਝੀ ਨਾ ਰਹੀ, ਕੋਈ ਨਮਾਜ਼ ਪੜ ਰਿਹਾ ਸੀ ਬੈਠਾ, ਉਨ੍ਹਾਂ ਨੇ ਵੇਖਿਆ ਹੋ ਕੀ ਗਿਆ, ਉਨ੍ਹਾਂ ਸੋਚਿਆ ਵੀ ਸ਼ਾਇਦ ਕਿਆਮਤ ਦਾ ਰੋਜ ਆ ਗਿਆ, ਵੀ ਇਹੀ ਹੁੰਦਾ ਕਿਆਮਤ ਦਾ ਰੋਜ ਜਿਹੜਾ ਮੁਸਲਮਾਨਾਂ ਚ ਦੱਸਿਆ ਜਾਂਦਾ। ਪਰ ਜਦੋਂ ਵੇਖਿਆ ਵੀ ਇਹ ਤਾਂ ਸਿੰਘ ਨੇ ਨੀਲਿਆਂ ਬਾਣਿਆਂ ਵਾਲੇ ਹਥਿਆਰਬੰਦ ਸ਼ਸਤਰਧਾਰੀ ਸੂਰਮੇ ਨੇ, ਲੰਮੇ ਲੰਮੇ ਉੱਚੇ ਉੱਚੇ ਦਮਾਲੇ ਬੱਧੇ ਹੋਏ, ਗੋਡਿਆਂ ਤੱਕ ਲੰਮੇ ਕਛਹਿਰੇ ਪਾਏ ਹੋਏ, ਚਾਰ ਬਰ ਤਿਆਰ ਪਿੰਡਿਆਂ ਦੇ ਉੱਤੇ ਕਈਆਂ ਦੇ ਕੱਪੜੇ ਵੀ ਕੋਈ ਨੀ, ਕਿਰਪਾਨਾਂ ਫੜੀਆਂ ਹੋਈਆਂ ਉਹ ਵੀ ਕਈਆਂ ਦੀਆਂ ਖੁੰਡੀਆਂ ਕਿਰਪਾਨਾਂ ਨੇ, ਉਹਨਾਂ ਨਾਲ ਹੀ ਵੱਢ ਵੱਢ ਕੇ ਸੁੱਟੀ ਜਾ ਰਹੇ ਨੇ।
ਦੋਹੇਰਾ ਉਨਕੀ ਮਦਦ ਕੋ ਤੋ ਨਿਕਸੇ ਗਰੋਂ ਪਠਾਣ,
ਜਿਹੜੇ ਕਿਲੇ ਦੇ ਅੰਦਰ ਸੀ ਨਾ ਪਠਾਣ, ਉਹ ਜਿਹੜੇ ਬਾਹਰ ਮਰ ਰਹੇ ਸੀ ਉਹਨਾਂ ਦੀ ਮਦਦ ਵਾਸਤੇ ਹੁਣ ਉਹ ਆਏ ਬਾਹਰ ਨਿਕਲ ਕੇ।
ਖਾਲਸੇ ਉਨਕੋ ਵੀ ਕਟਿਓ ਜੋ ਖੜ ਰਹੇ ਮੈਦਾਨ,
ਆਖਿਆ ਆ ਜੋ ਤੁਹਾਡੇ ਕੋਲੇ ਹਿਸਾਬ ਕਿਤਾਬ ਬਰਾਬਰ ਕਰਨਾ ਸੀ, ਤੁਸੀਂ ਕੀਤਾ ਸੀ ਹੱਲਾ ਨਾ ਭਗਵੰਤੇ ਖੱਤਰੀ ਦੀ ਹਵੇਲੀ ਦੇ ਉੱਤੇ ਸਾਡੇ ਤੇ, ਆ ਜਾਓ ਬਾਹਰ। ਆ ਗਏ ਉਹਨਾਂ ਨੂੰ ਵੀ ਕਹਿੰਦੇ ਵੱਢ ਵੱਢ ਕੇ ਮੈਦਾਨ ਦੇ ਵਿਚ ਟੁਕੜੇ ਕੀਤਾ ਹੈ।
ਪਈ ਤਰਾਵੜੀ ਕੋ ਨੱਕੀ ਰਾਜਪੂਤ,
ਖਾਲਸਾ ਜੀ ਜਿਹੜਾ ਤਰਾਵੜੀ ਦਾ ਰਹਿਣ ਵਾਲਾ ਤੌਲਾ ਖਾਂ ਨੱਕੀ ਰਾਜਪੂਤ ਆਪਣੇ ਆਪ ਨੂੰ ਸਦਾਉਂਦਾ ਸੀ।
ਭਯੋ ਕਸੂਤ,
ਜਦੋਂ ਵੇਖਿਆ ਵੀ ਇਹ ਕਸੂਤਾ ਕੰਮ ਆਣ ਬਣਿਆ, ਔਖਾ ਸਮਾਂ ਆਣ ਬਣਿਆ।
ਚੜ ਉੱਚੇ ਉਨ ਹੋਕੋ ਦਿਓ,
ਉਹਨੇ ਉੱਚਾ ਖਲੋ ਕੇ ਹੋਕਾ ਦਿੱਤਾ।
ਨੱਥ ਪਿੰਡ ਵੜੋ ਕੋ ਬਾਹਰ ਨਾ ਰਹੋ,
ਪਹਿਲਾਂ ਭੱਜ ਕੇ ਪਿੰਡ ਚ ਬਚ ਜੋ, ਕੋਈ ਬਾਹਰ ਨਾ ਰਹੋ, ਹੁਣ ਜਿਹੜਾ ਬਾਹਰ ਰਹੇਗਾ ਮਾਰਿਆ ਜਾਏਗਾ। ਉਹਨੇ ਉੱਚੀ ਆਵਾਜ਼ ਚ ਹੋਕਾ ਦਿੱਤਾ ਵੀ ਪਿੰਡ ਚ ਨੱਠ ਕੇ ਬਚ ਜਾਓ,
ਬਚੇ ਸੋ ਜੋ ਵੜੋ ਪਿੰਡ ਮੱਦ,
ਜਿਹੜੇ ਬਚ ਗਏ ਉਹ ਪਿੰਡ ਦੇ ਵਿਚ ਵੜ ਕੇ ਆਪਣਾ ਆਪ ਬਚਾ ਲਓ।
ਬਾਹਰ ਰਹੇ ਸੋ ਕਰ ਧਰੇ ਅੱਧ,
ਸਿੰਘਾਂ ਦੇ ਕੋਲੋਂ ਬਚੇ ਵੀ ਉਹ ਜਿਹੜੇ ਪਿੰਡ ਵੜ ਗਏ, جڑے باہر رہ گئے سنگھاں نے وڈ کے دو دو ٹکڑیاں چ حصے کر کے سٹ دتا
لاہوری فوج سنگھ نے لٹ مارے
وہ جڑی لاہوری فوج سی سنگھاں نے لٹ ماری ہے
بچی وئی جو پنڈ پدارے
فوج بچی جڑی پنڈ دے وچ وڑ گئی انہاں دی جند بچی
مرتضیٰ خان سوداگر کھڑا
جڑا مرتضیٰ خان سوداگر کھڑا سی
راجو ٹوڈ مل پوتر گرا
دیوان ٹوڈر مل دا پوترا پہاڑ مل دا جڑا پتر سی او بھی ماریا گیا
حاجی بابر بیگ بھی ماریو
جڑا حاجی بابر بیگ سی او بھی ماریا گیا
پیر فقیر کو بو گاریو
اتنا جڑے وڈے وڈے ملا کاجی اپنے آپ نو کہندے سی اسی دین مذہب دا جنگ لڑن آئے ہاں او بڑے مارے گئے سنگھاں دے ہتھوں
ملا پیر محمد عنایت خان
جڑا انہاں دا ملا سی بڑا پیر محمد تے پھر دوسرا عنایت خان
مرزا نکی اک بچیو جان
اک مرزا نکی انہاں دے وچوں بچیا باقی سارے مارے گئے
گئے بے واسطے تھے اے سب
ساری نویں فوج جڑی ان سکھیت فوج سی جنہاں نوں لڑائی دا پتہ نہیں سی پھر دین مذہب دے ناں تے کٹھے کر کے لیاؤندے سن مران واسطے او مروا دتے
سنگن مارن سواب لب
سنگاں نوں بھی سواب لب گیا مارن دا او بھی پھر ریجاں نال وڈن لگے نے انہاں نوں
دوہرا سنگ مارن آئے رہے سو مر گئے آپ
آئے سنگاں نوں مارن سن پر مارے آپ گئے ویکھو پرماتما دی کھیڈ کیسی برتی
مر گئے آپ مار ترک سنگھ پھر گئے اکال اکال کر جاپ
وہ جڑے سنگھاں نوں مارن آئے سن ترک آپ مارے گئے تے مار کے ترکاں نوں سنگھ پھر ہرن بھرن ہو گئے ایک دم اتھوں سیانیاں دی کہاوت ہے کھا کے سو جاؤ تے مار کے بھج جاؤ اے کہاوت ہے سیانیاں دی کہندے سنگھاں نے ویکھیا وی ہن مار تاں دتے نے ہن ایتھے کھلوتے ہیں کی کرنا سنگھ ہرن پرن ہو گئے اکال 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 دے جکارے گجاندے ہیں سنگھ اتھوں جنگ دے میدان چ فتح پا کے مڑے ہن
بولے سونیا اکال اکال کر جاپ مار لٹے کر کتبو ڈیرے ترک نکیر
مار لوٹ کے کئی سنگھاں نے ترکاں دے جڑے ڈیرے سن جاندیاں جڑی تھوڑی بہت رست بست لگی ہاتھ او لوٹ مار کر کے کوئی ودیا ہتھیار لبیا کوئی چنگی بندوق ملی او شستر چک کے سنگھ ہرن پرن ہو گئے
مد پنجابے سنگھ پھرے جم بیلے کو شیر
پنجاب دی ترتی تے سنگھ اس طرح پھر دے نے جویں کہتے جنگل وچ ببر شیر پھردا نڈارا ہو کے بے خوف ہو کے ادا سنگھ پنجاب دی ترتی تے پھردے ہن
ایم لئی خالصے فوج سمار
اس طرح خالصے نے ترکاں دی فوج ماری ہے
ایک ایک سنگھ جن پھرے ہزار
اس دن تو بعد سنگھاں دی ہور چڑھدی کلا ہو گئی ہن تا کلا سنگھ بھی جدوں پھردا تے ادا پھردا بھی کلا نہیں ایک ہزار سنگھ پھردا ایک ایک سنگھ بھی ایک ایک ہزار سنگھ وانگو پھردا ہے
جتک سنگن ترکن تھے مارے
جنے سنگھ ترکاں نے مارے سانا
پئے ان کے چوگن رات مجارے
ایک رات وچ چار گنا انہیں ہو گئے ہور پیدا سنگھ جنے ترکاں نے پہلا مارے سی حویلی چ اودے نالوں چار گنا اچانک ہور پیدا ہو گئے
ترک مرے اور جائیں سس آئے
ترک جڑے نے مرے نے ہوکے پر دے نے پچھتاوا کر دے نے
مری میڈن پر جن پری آئے
ایسا مرے نے ترک ڈگ ڈگ کے جو میں مری پہ جان دیا نا مینڈیاں تے پیڑاں تے ایڈاں تے جدو مری پہن دی ایک پیڑ مر دی انو ویک کے دوجی مر کے ڈگ پہن دی تیجی ڈگ پہن دی چوتھی ڈگ پہن دی ساریاں ویکھدیاں پیڑاں ڈگ پہن دیاں نے میڈے ڈگ پہن دے نے ایڈاں اینا ترکاں دے اتے وانو کہن دے مری پہی آتے ویکھدیاں ڈگ پہے
ترک فوج لگے کرن تیار
ان ترک جیڑے نے اپنی فوج تیار کرن لگے
تو لگ سنگھ پہ بو کم سار
سنگھاں نے اپنے کئی کام سوار لے ਉਧਰ ਤੁਰਕਾਂ ਨੂੰ ਤਿਆਰੀ ਕਰਦਿਆਂ ਸਮਾਂ ਲੱਗ ਗਿਆ, ਦੁਬਾਰਾ ਫਿਰ ਬੰਦੋਬਸਤ ਕਰਦਿਆਂ ਆਪਣੇ ਘਰਾਂ ਘਾਟਾਂ ਨੂੰ ਸੰਭਾਲਦਿਆਂ ਲਾਸ਼ਾਂ ਨੂੰ ਸੰਭਾਲਦਿਆਂ ਮਰਿਆਂ ਦੀਆਂ ਗਿਣਤੀਆਂ ਮਿਣਤੀਆਂ ਕਰਦਿਆਂ ਇਹਨਾਂ ਨੂੰ ਸਿੰਘਾਂ ਨੇ ਫਿਰ ਇਲਾਕਾ ਉਗਰਾਹ ਲਿਆ। ਫਿਰ ਸਿੰਘਾਂ ਨੇ ਆਪਣੇ ਆਪਣੇ ਇਲਾਕਿਆਂ ਚ ਪਰਿਵਾਰਾਂ ਵਿਚ ਜਾ ਕੇ ਮੇਲ ਮਿਲਾਪ ਕਰ ਲਏ, ਸਿੰਘਾਂ ਨੇ ਆਪਣੇ ਕਾਰਜ ਸਵਾਰ ਲਏ।
ਦੋਹੇ ਰਾ ਮਾਰਿਓ ਜਮੈ ਵਿਵਾਦ ਤੇ ਚਿਤ ਖਾਲਸੇ ਵਧਿਓ ਲਾਸ।
ਇਦਾਂ ਜਦੋਂ ਇਹ ਵਿਵਾਸਤੀ ਫੌਜ ਖਾਲਸੇ ਨੇ ਮਾਰੀ ਤੇ ਖਾਲਸੇ ਦੇ ਚਿਤ ਚ ਹੁਲਾਸ ਵਧਿਆ, ਸਿੰਘਾਂ ਦੇ ਹਿਰਦਿਆਂ ਵਿਚ ਹੁਲਾਸ ਖੇੜਾ ਵਧਿਆ।
ਤੁਰਕਣ ਕੋ ਸੰਸੋ ਪਰਿਓ ਭਇਓ ਉਹਨੇ ਬੋ ਨਾਥ।
ਉਧਰ ਤੁਰਕਾਂ ਦੇ ਮਨਾਂ ਚ ਡਰ ਪੈਦਾ ਹੋ ਗਿਆ ਕਿ ਸਾਡਾ ਤਾਂ ਬਹੁਤਾ ਨਾਸ਼ ਹੋ ਗਿਆ, ਹਜ਼ਾਰਾਂ ਬੰਦੇ ਸਾਡੇ ਬਿਨਾਂ ਕਾਰਨ ਤੋਂ ਮਾਰੇ ਗਏ ਨੇ। ਜਿਹੜੀ ਨਵੀਂ ਫੌਜ ਲਿਆਏ ਸੀ ਤਿਆਰ ਅਣਸਿੱਖਿਅਤ ਫੌਜ, ਜਿਹੜੀ ਲੜਾਈ ਦੇ ਸਮੇਂ ਨਾਲੋ ਨਾਲ ਹੀ ਭਰਤੀ ਕੀਤੀ ਜਾਂਦੀ ਹੈ ਨਾ, ਜਿਹੜੀ ਫੌਜ ਜਦੋਂ ਲੜਾਈ ਛਿੜਦੀ ਨਾਲ ਨਾਲ ਹੀ ਭਰਤੀ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਬੰਦੂਕ ਕਿਵੇਂ ਫੜਨੀ ਹੈ ਕਿਵੇਂ ਲੜਨਾ, ਉਹ ਨਾਲੋ ਨਾਲ ਫੌਜ ਤਿਆਰ ਕੀਤੀ ਹੁੰਦੀ। ਉਹ ਫੌਜ ਲਿਆਂਦੀ ਸੀ ਇਹਨਾਂ ਨੇ, ਇੱਦਾਂ ਬਹੁਤੇ ਮਾਰੇ ਗਏ ਔਰ ਮਨ ਦੇ ਵਿਚ ਇਹਨਾਂ ਦੇ ਡਰ ਪੈਦਾ ਹੋ ਰਿਹਾ। ਇਧਰ ਸਿੰਘਾਂ ਦੇ ਉੱਤੇ ਜਿਵੇਂ ਚੜ੍ਹਦੀ ਕਲਾ ਹੋਈ ਹੈ ਤੇ ਤੁਰਕਾਂ ਨੇ ਵੀ ਸੋਚਿਆ ਕਿ ਇਹਨਾਂ ਸਿੰਘਾਂ ਦੇ ਕੋਲੋਂ ਕਿਸੇ ਤਰੀਕੇ ਇਹਨਾਂ ਨੂੰ ਸ਼ਾਂਤ ਕਰਕੇ ਬਿਠਾਈਏ ਕਿ ਟਿਕ ਕੇ ਇਕ ਜਗ੍ਹਾ ਤੇ ਬੈਠੇ ਰਹਿਣ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਕਿ ਨਵਾਬੀ ਕਿਵੇਂ ਆਈ ਖਾਲਸੇ ਦੇ ਕੋਲ। ਇਹ ਨਵਾਬੀ ਇਸੇ ਤਰ੍ਹਾਂ ਨਹੀਂ ਆਈ, ਤੁਰਕਾਂ ਨੇ ਹੱਥ ਜੋੜ ਕੇ ਨਵਾਬੀ ਭੇਟ ਕੀਤੀ ਵੀ ਸ਼ਾਂਤ ਹੋ ਕੇ ਬਹਿ ਜਾਓ, ਆ ਨਵਾਬੀ ਲੈ ਲਓ ਸਾਡੇ ਕੋਲੋਂ, ਪਰ ਲੜਾਈ ਬੰਦ ਕਰ ਦਿਓ, ਝਗੜੇ ਬੰਦ ਕਰ ਦਿਓ, ਜੰਗ ਬੰਦ ਕਰ ਦਿਓ। ਸਿੰਘਾਂ ਆਖਿਆ ਵੀ ਇਹ ਤਾਂ ਹੁਣ ਖਾਲਸੇ ਦੀ ਬਾਣ ਹੈ, ਖਾਲਸਾ ਸੋ ਜੋ ਕਰੇ ਨਿਤ ਜੰਗ, ਸਾਨੂੰ ਤਾਂ ਆਦਰਸ਼ ਹੀ ਇਹ ਦਿੱਤਾ ਹੈ। ਹਾਂ ਇਹ ਗੱਲ ਠੀਕ ਹੈ, ਜਿੰਨਾ ਦੇਰ ਤੁਸੀਂ ਸਹੀ ਰਹੋਗੇ ਸਾਡੇ ਨਾਲ ਅਸੀਂ ਵੀ ਸਹੀ ਰਹਾਂਗੇ, ਜੇ ਤੁਸੀਂ ਪਹਿਲ ਕਰੋਗੇ ਤੇ ਭਾਜੀ ਪਾਓਗੇ। ਤੇ ਸਿੰਘਾਂ ਨੇ ਦੁੱਗਣੀ ਕਰਕੇ ਭਾਜੀ ਮੋੜਦੀ ਮੋੜਦੀ, ਇਹ ਪੰਥ ਦਾ ਸੁਭਾਅ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣਤਾਸ, ਹੇ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਹੈ ਬੀ ਓਨ
ਹੇ ਸੰਤ ਹੈ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹਉ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਹੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਨ,
ਵਾਹ
ਵਾਹਿ ਗੁਰੂ ਨਾਮ ਜਹਾ ਜਹੈ
ਜੜੇ ਸੂਤਰੇ ਪਾਰ
ਜੋ ਸ਼ਰਦਾ ਕਰ ਸੇਵਦੇ
ਗੁਰ ਪਾਰੇ ਉਤਾਰਨਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।